か。
लाइन ऑफ क्रेडिट भी ले देंगे, 11 साल के तजुर्बेकार मॉर्गेज अलायंस ब्रोकर कैनी तालिवाल, लाइसेंस नंबर 10530, कॉल 9058122800, 9058122800 और विजिट mortgagebuddies.ca।
कैनी तालिवाल
वो छाए पहने कैनी तालिवाल।
की तुहानू पता है कि वड्डे फाइनेंशियल इंस्टीट्यूशंस तुहाडे इन्वेस्ट कीते पैसे ते मोटी कमाई करदे ने? की तुहानू तुहाडीआं इन्वेस्टमेंट्स ते सोहणी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है?
इस पक्खों मैं बिल्कुल बेफिक्र हां।
मैनू मेरीआं लैंड इन्वेस्टमेंट्स ते 15% गारंटीड रिटर्न मिलदी है ते ओह भी कंपाउंडेड एनुअली ते उत्तों मेरे पैसिआं दी 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई भी उपलब्ध है। वधेरे जानकारी लई रीमैक्स स्पैशलिस्ट ते चरणजीत ब्राड़ नूं हुणे कॉल करो 647-384-3636।
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416-213-1165।
भाई सस्ता लाला, इंज कर तू 6 दी बजाय 5 ले ला।
ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फल फ्रूट दाला सब्जियां दी वन स्टॉप शॉप। नाले साडे कोल इंडिया आले भांडे प्लेटां बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ओंटारियो विच 9 लोकेशंस विचों जिथे मर्जी आ जाओ।
रोड मास्टर ट्रक ड्राइविंग स्कूल, जी हाँ तुसी ठीक सुनिया, रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ,
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ।
ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416-732-2611-416
ਮਿਸੀ ਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ 1 ਬੈਡਰੂਮ ਪਲੱਸ ਡੈਨ ਇਨ 550,000 ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ 2 ਬੈਡਰੂਮ ਪਲੱਸ ਡੈਨ ਇਨ 700,000 ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ ਫੇਰ ਨਾ ਕਹਿਓ ਵੀ ਦੱਸਿਆ ਨੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬੁੱਕ ਕਰਨ ਲਈ ਨੰਬਰ ਓਹੀ ਹੋਈ ਆ 647-384-7300-8436 ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਸੁਣ ਰਹੇ ਹੋ ਤੁਸੀਂ ਖਬਰਾਂ ਦੋਸਤੋ ਤੇ ਤੁਸੀਂ ਸੋਚਦੇ ਸੀ ਕਿ ਬਜਟ ਆਊਗਾ ਕੁਛ ਨਾ ਕੁਛ ਰਾਹਤ ਮਿਲੂਗੀ ਬੜੇ ਚਾਅ ਦੇ ਨਾਲ ਤੁਸੀਂ ਬਜਟ ਦੀਆਂ ਖਬਰਾਂ ਸੁਣਦੇ ਸੀ ਅੰਦਾਜ਼ੇ ਲਾਉਂਦੇ ਸੀ ਦੋ ਤਿੰਨ ਦਿਨਾਂ ਤੋਂ ਬਈ ਸਾਡੇ ਵਾਸਤੇ ਵੀ ਬਜਟ ਦੇ ਵਿੱਚ ਕੁਛ ਹੋਊਗਾ ਉਹ ਕਹਿੰਦੇ ਆ ਨਾ ਕਹਿੰਦੇ ਖੋਦਿਆ ਪਹਾੜ ਨਿਕਲਿਆ ਚੂਹਾ ਉਹ ਵੀ ਮਰਿਆ ਹੋਇਆ ਕੁਛ ਨਹੀਂ ਸੀ ਤੁਹਾਡੇ ਵਾਸਤੇ ਬਿਲਕੁਲ ਹੀ ਕੁਛ ਨਹੀਂ ਕਈ ਲੋਕਾਂ ਨੂੰ ਭੁਲੇਖਾ ਨਹੀਂ ਜੀ ਨਹੀਂ ਹੈਗਾ ਕੁਛ ਨਾ ਕੁਛ ਨਾ ਜੀ ਨਾ ਤੁਸੀਂ ਨਾਪ ਤੋਲ ਕੇ ਦੇਖ ਲਿਓ ਸਿੱਟਾ ਸਿੱਟਾ ਕੱਢ ਲਿਓ ਤੁਹਾਡੇ ਲਈ ਕੁਛ ਨਹੀਂ ਹੈਗਾ ਵਿੱਚ ਉਹਦੇ ਜਿਹੜੇ ਲੋਕ ਸੋਚਦੇ ਆ ਨਾ ਕਿ ਘਰਾਂ ਦੀਆਂ ਪ੍ਰਾਈਸਿਸ ਨੂੰ ਕੰਟਰੋਲ ਕੀਤਾ ਜਾਊਗਾ ਆਹ ਹੋਊਗਾ ਉਹ ਹੋਊਗਾ CRA ਨਾਲ ਇਨਕਮ ਲਿੰਕ ਹੋਊਗੀ ਉਹ ਬਸ ਸ਼ਬਦ ਪੜ੍ਹ ਲੈਂਦੇ ਨੇ ਕੁਛ ਤੇ ਬਸ ਸ਼ਬਦ ਪੜ੍ਹ ਕੇ ਤਸੱਲੀ ਕਰ ਲੈਂਦੇ ਨੇ ਵੈਸੇ ਤਾਂ ਕੱਲ੍ਹ ਰਾਣਾ ਜੀ ਨੇ ਡਿਸਕਸ ਕੀਤਾ ਹੀ ਆ ਮੇਰਾ ਖਿਆਲ ਅੱਜ ਤਾਂ ਸਿਰਫ ਪ੍ਰਪੋਜ਼ਲ ਆ ਜੀ ਫਿਰ ਪ੍ਰਪੋਜ਼ਲ ਕੰਸਿਡਰ ਹੋਊਗੀ ਫਿਰ ਪ੍ਰਪੋਜ਼ਲ ਕਨਵੇ ਹੋਊਗੀ ਫਿਰ ਉਹ ਸੋਚਣਗੇ ਫਿਰ ਕੁਛ ਹੋਊਗਾ ਕਿ ਨਹੀਂ ਹੋਊਗਾ ਇਸ ਕਰਕੇ ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ ਪਰਸੋਂ ਆਪਾਂ ਇੱਕ ਗੱਲ ਕਰ ਰਹੇ ਸੀ ਕਾਫੀ ਟਾਈਮ ਲਾਇਆ ਸੀ ਮੈਂ ਇਸ ਗੱਲ ਤੇ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਇਹ ਕੁਛ ਵੀ ਨਹੀਂ ਕਰ ਸਕਦੇ ਤੇ ਸੇਮ ਗੱਲ ਆ ਜਿਹੜੀ ਫੋਰਡ ਸਾਹਿਬ ਨੇ ਅੱਜ ਕਰਤੀ ਆ ਜੀ ਉਹ ਕਹਿੰਦੇ ਤੇਲ ਆ ਜਿਹੜਾ ਤੁਸੀਂ ਲਾਈਨਾਂ ਲਾ ਕੇ ਪਵਾ ਲਿਆ ਵੀ 14 ਸੈਂਟ ਤੁਹਾਡੇ ਪਰ ਲੀਟਰ ਬਚ ਜਾਣ 20-25 ਮਿੰਟ ਫੋਰਡ ਸਾਹਿਬ ਨੇ ਗੁੱਸਾ ਬੜਾ ਝਾੜਿਆ ਨਜ਼ਲਾ ਝਾੜਿਆ ਪੂਰਾ ਕਹਿੰਦੇ ਇਹ ਵੀ ਕੋਈ ਗੱਲ ਹੋਈ ਕਹਿੰਦੇ US ਦੇ ਵਿੱਚ ਅੰਦਾਜ਼ਾ ਲਾ ਲਓ $3.8 ਪਰ ਗੈਲਨ ਵਿਕ ਰਿਹਾ ਤੇ ਤੁਸੀਂ ਕਹਿੰਦੇ ਜੇ ਇੱਥੇ ਹੁਣ $1.80 ਪਰ ਲੀਟਰ ਦੇ ਹਿਸਾਬ ਨਾਲ ਤੇ ਗੈਲਨ ਆ ਜਿਹੜੀ $7.25 ਦੀ ਬਣਦੀ ਆ ਤੇ ਕਹਿੰਦੇ ਇਹ ਧੱਕਾ ਹੀ ਆ ਮੈਂ ਇਸ ਗੱਲੋਂ ਹੈਰਾਨ ਹੁੰਦਾ ਵੀ ਜੇ ਸੂਬੇ ਦਾ ਪ੍ਰੀਮੀਅਰ ਆ ਜਿਹੜਾ ਮੁੱਖ ਮੰਤਰੀ ਕਹਿ ਲਓ ਜੇ ਉਹ ਕਹਿ ਰਿਹਾ ਵੀ ਲੋਕਾਂ ਨਾਲ ਧੱਕਾ ਹੋ ਰਿਹਾ ਇਹ ਪੋਲੀਟੀਸ਼ੀਅਨਸ ਨੇ ਨਾ ਜਿਹੜੇ ਖਾਸ ਕਰਕੇ ਇਹਨਾਂ ਨੂੰ ਜਿਹੜੇ ਡਿਵੈਲਪਡ ਕੰਟਰੀਜ਼ ਕਹਿੰਦੇ ਨੇ ਇੱਕ ਵੈਸੇ ਇਹਨਾਂ ਦੀ ਸਿਫਤ ਕਰਨੀ ਬਣਦੀ ਹੈ ਤੇ ਹੈਰਾਨੀ ਦੀ ਗੱਲ ਵੀ ਆ ਬਈ ਜਿਵੇਂ ਲੋਕ ਰੋਂਦੇ ਨੇ ਨਾ ਹਾਏ ਉਹ ਧੱਕਾ ਹੋ ਗਿਆ ਧੱਕਾ ਹੋ ਰਿਹਾ ਉਵੇਂ ਹੀ ਰੋਣ ਲੱਗ ਜਾਂਦੇ ਨੇ ਲੋਕਾਂ ਨੂੰ ਲੱਗਦਾ ਇਹ ਸਾਡੀ ਗੱਲ ਕਨਵੇ ਕਰ ਰਹੇ ਨੇ ਉਹ ਤਾਂ ਪਤਾ ਹੈ ਧੱਕਾ ਹੋ ਰਿਹਾ ਫੋਰਡ ਸਾਹਿਬ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਇਹ ਕੰਪਨੀਆਂ ਧੱਕਾ ਕਰ ਰਹੀਆਂ ਤੁਹਾਨੂੰ ਲੋਕਾਂ ਨੇ ਚੁਣਿਆ ਫਿਰ ਤੁਸੀਂ ਧੱਕੇ ਦਾ ਜਵਾਬ ਦਿਓ ਨਾ ਤੁਸੀਂ ਕਾਰਵਾਈ ਕਰੋ ਇਹ ਹਮੇਸ਼ਾ ਹੀ ਹੁੰਦਾ ਪੋਲੀਟੀਸ਼ੀਅਨਸ ਕੀ ਕਰਦੇ ਆ ਲੋਕਾਂ ਦਾ ਦੁੱਖ ਦਰਦ ਆ ਜਿਹੜਾ ਬਸ ਉਹ ਤੁਹਾਡੇ ਕੋਲ ਆ ਕੇ ਤੁਹਾਡੇ ਮੂੰਹ ਤੇ ਆ ਕੇ ਜ਼ਾਹਰ ਕਰਦੇ ਨੇ ਤੁਸੀਂ ਕਹਿੰਦੇ ਮਹਿੰਗਾਈ ਹੋ ਗਈ ਹਾਂ ਜੀ ਹਾਂ ਬਹੁਤ ਮਹਿੰਗਾਈ ਹੋਈ ਆ ਦੇਖੋ ਗਰੋਸਰੀ ਕਿੱਥੇ ਸਿਰ ਤੇ ਪਹੁੰਚੀ ਆ ਤੁਸੀਂ ਕਹਿੰਦੇ ਹੋ ਜੀ ਹਸਪਤਾਲਾਂ ਦੇ ਵਿੱਚ ਵੇਟਿੰਗ ਟਾਈਮ ਹਾਂ ਜੀ ਹਾਂ ਬਹੁਤ ਜ਼ਿਆਦਾ ਵੇਟਿੰਗ ਟਾਈਮ ਆ ਇੱਕੋ ਹੀ ਹਸਪਤਾਲ ਆ ਕੀ ਕਰੀਏ 20 ਸਾਲਾਂ ਤੋਂ ਬ੍ਰੈਂਪਟਨ ਚ ਇੱਕੋ ਹੀ ਹਸਪਤਾਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲਿਆਵਾਂਗੇ ਤੁਸੀਂ ਕੋਈ ਵੀ ਗੱਲ ਕਰੋ ਉਹ ਹਾਮੀ ਭਰਦੇ ਨੇ ਜ਼ਰੂਰ ਪਰ ਮਸਲਾ ਹੱਲ ਨਹੀਂ ਕਰਦੇ ਪਰ ਨਾਲਾ ਉੱਥੇ ਦਾ ਉੱਥੇ ਰਹਿੰਦਾ ਕਹਿੰਦੇ ਜੀ ਇੱਕ ਬਹਾਨਾ ਦੇਖੋ ਜਿਹਨੇ ਲੁੱਟਣਾ ਹੁੰਦਾ ਨਾ ਜਿਹਨੇ ਲੁੱਟਣਾ ਉਹਨੇ ਲੁੱਟ ਦਾ ਸਾਹ ਪਤਾ ਲੱਗਦਾ ਵੀ ਝੂਠ ਹੁੰਦਾ ਬਸ ਬਹਾਨਾ ਬਣਾਉਣਾ ਕਹਿੰਦੇ ਜੀ ਵਿੰਟਰ ਤੋਂ ਸਮਰ ਇਹ ਟਰਾਂਜ਼ੀਸ਼ਨ ਹੋਈ ਆ ਟਰਾਂਜ਼ੀਸ਼ਨ ਹੋਣ ਕਰਕੇ 20 ਸੈਂਟ ਆ ਜਿਹੜਾ ਇਹ ਸਮਰ ਦੀਆਂ ਪ੍ਰਾਈਸਿਸ ਵਧੀਆ ਕਰ ਲਓ ਗੱਲ ਸਰਕਾਰ ਹੋਵੇ ਨਜ਼ਾਰਾ ਲਿਆ ਦੇ ਕਹਿਣ ਵੀ 20 ਸੈਂਟ ਲੋਕਾਂ ਦੀਆਂ ਜੇਬਾਂ ਚੋਂ ਕੱਢੇ ਆ ਕੋਈ ਗੱਲ ਨੀ ਅਸੀਂ ਤੁਹਾਡੇ ਤੇ 40% ਹੋਰ ਟੈਕਸ ਲਾਉਂਦੇ ਹਾਂ ਕਿਸੇ ਦੀ ਜ਼ਰੂਰਤ ਨਾ ਪਵੇ ਕੰਪਨੀ ਦੀ ਤੇਲ ਵਧਾਉਣ ਦੀ ਰਾਤੋ ਰਾਤ ਕੀ ਤੂਫਾਨ ਆ ਗਿਆ ਭਲਾ ਪਤਾ ਸਾਰਿਆਂ ਨੂੰ ਆ, ਬੋਲਦੇ ਨਹੀਂ। ਗਵਰਨਮੈਂਟ ਅਸੀਂ ਚੁਣੀ ਹੋਈ ਆ ਨਿਗਰਾਨੀ ਰੱਖਣ ਲਈ, ਗਵਰਨਮੈਂਟ ਨਿਗਰਾਨੀ ਨਹੀਂ ਰੱਖਦੀ। ਸਾਡੇ ਹੰਝੂ ਨਿਕਲਦੇ ਆ, ਗਵਰਨਮੈਂਟ ਕਹਿੰਦੀ ਕੋਈ ਨਹੀਂ ਕੋਈ ਨਹੀਂ, ਸਾਡੇ ਵੀ ਹੰਝੂ ਨਿਕਲਦੇ, ਕੀ ਕਰੀਏ ਫਿਰ ਅਸੀਂ। ਇਹ ਸਰਕਾਰਾਂ ਦਾ ਕੰਮ ਆ ਜੀ। ਮੈਂ ਆਪਣੀ ਗੱਲ ਦੁਬਾਰਾ ਦੁਹਰਾਉਣਾ, ਦੁਨੀਆਂ ਭਰ ਦੇ ਉੱਤੇ ਸਰਕਾਰਾਂ ਜਿਹੜੀਆਂ ਮੂਕ ਦਰਸ਼ਕ ਬਣੀਆਂ ਹੋਈਆਂ ਨੇ, ਕਾਰਪੋਰੇਟਸ ਤੁਹਾਨੂੰ ਲੁੱਟ ਰਹੇ ਨੇ, ਲੁੱਟ ਵੀ ਰਹੇ ਨੇ, ਉਹ ਟੇਢੇ ਤਰੀਕੇ ਨਾਲ ਕੁੱਟਦੇ ਨੇ। ਉਹਨਾਂ ਨੂੰ ਪਤਾ ਵੀ ਹੁਣ ਜਿਹੜੀ ਅਹਿੰਸਾ ਪਰਮੋ ਧਰਮ ਆ, ਸਿੱਧੇ ਤਰੀਕੇ ਨਾਲ ਨਹੀਂ ਕੁੱਟ ਸਕਦੇ, ਉਹ ਇਸ ਤਰੀਕੇ ਨਾਲ ਕੁੱਟਦੇ ਨੇ, ਤੁਹਾਨੂੰ ਬੋਲਣ ਜੋਗਾ ਨਹੀਂ ਛੱਡਦੇ। ਉਹ ਕਹਿੰਦੇ ਲਓ ਅਸੀਂ ਤਾਂ ਵਧਾਤਾ 20 ਸੈਂਟ, ਤੁਸੀਂ ਕਰ ਲਓ ਜਿਹੜਾ ਕੁਛ ਕਰਨਾ, ਸਰਕਾਰ ਵੀ ਕਹੀ ਜਾਂਦੀ ਵਧਾਤਾ, ਹੱਲ ਕੋਈ ਨਹੀਂ ਤੁਹਾਡੇ ਕੋਲ। ਇਹ ਆ ਜੀ ਡੈਮੋਕ੍ਰੇਸੀ ਜਿਹਦੇ ਤੁਸੀਂ ਨਜ਼ਾਰੇ ਲੈਂਦੇ ਹੋ, ਵਿਗੜੀ ਹੋਈ। ਐਕਚੁਅਲੀ ਹੈ ਡਿਕਟੇਟਰਸ਼ਿਪ ਹੀ ਹੈ ਤਕੜੇ ਲੋਕਾਂ ਦੀ, ਜਿਨ੍ਹਾਂ ਦੇ ਹੱਥ ਦੇ ਵਿੱਚ ਸਾਧਨ ਨੇ, ਉਹ ਸਾਧਨ ਤੁਸੀਂ ਦਿੱਤੇ ਨੇ। ਬਹੁਤ ਵਾਰੀ ਮੈਂ ਜਦੋਂ ਡਿਸਕਸ਼ਨ ਹੁੰਦੀ ਆ ਨਾ, ਤੇ ਮੈਂ ਸੁਣਦਾ ਹੁੰਦਾ, ਉਹ ਕਹਿੰਦੇ ਜੀ ਜਿਹੜੇ ਕਾਰਪੋਰੇਟਸ ਨੇ ਤੁਹਾਨੂੰ ਰੁਜ਼ਗਾਰ ਦਿੰਦੇ ਨੇ, ਤੁਹਾਡੇ ਘਰ ਚੱਲਦੇ ਨੇ। ਮੇਰੀ ਸੋਚ ਨਹੀਂ ਉਲਟਾ, ਮੈਂ ਕਹਿੰਦਾ ਕਾਰਪੋਰੇਟਸ ਤਾਂ ਚੱਲਦੇ ਨੇ ਕਿਉਂਕਿ ਲੋਕ ਆਪਣਾ ਖੂਨ ਪਸੀਨਾ ਲਾਉਂਦੇ ਨੇ, ਲੋਕ 8-8, 10-10, 12-12 ਘੰਟੇ ਲਾਉਂਦੇ ਨੇ, ਤਾਂ ਇਹਨਾਂ ਦਾ ਬਿਜ਼ਨਸ ਚੱਲਦਾ। ਜੇ ਲੋਕ ਠੱਪ ਕਰ ਦੇਣ ਨਾ, ਇਹਨਾਂ ਨੂੰ ਕੋਈ ਪੁੱਛੇ ਨਾ, ਬੇਰਾਂ ਵੱਟੇ ਨਾ ਪੁੱਛੇ ਇਹਨਾਂ ਨੂੰ। ਪਰ ਕਿਉਂਕਿ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ, ਇਹ ਲੀਗਲ ਲੁੱਟ ਕਰਦੇ ਨੇ ਤੁਹਾਡੀ, ਸ਼ਬਦ ਇਹੋ ਜਿਹੇ ਚੁਣਦੇ ਨੇ, ਮੌਕਾ ਇਹੋ ਜਿਹਾ ਚੁਣਦੇ ਨੇ ਬਈ। ਸਾਰੇ ਕਹਿੰਦੇ ਨੇ ਹਾਂ ਜੀ ਹਾਂ। ਫੋਰਡ ਸਾਹਿਬ ਨੇ ਇੱਕ ਵਰਡ ਯੂਜ਼ ਕੀਤਾ, ਮੈਂ ਪੜ੍ਹ ਰਿਹਾ ਸੀਗਾ, ਮੈਂ ਪਰਟੀਕੁਲਰਲੀ, ਹਾਂ ਗੌਜਿੰਗ। ਦੇਖੋ ਕੀ ਕਹਿੰਦੇ ਫੋਰਡ ਸਾਹਿਬ, ਕੀ ਕਹਿੰਦੇ, ਆਈ ਹੈਵ ਮਾਈ ਓਪੀਨੀਅਨ ਦੈਟ ਇਟਸ ਨਾਟ ਫਿਜ਼ੀਕਲੀ ਪੋਸੀਬਲ ਟੂ ਡਰੇਨ ਐਵਰੀ ਸਿੰਗਲ ਗੈਸ ਸਟੇਸ਼ਨ ਟੂ ਪੁੱਟ ਦਾ ਫਰੈਸ਼ ਸਟਾਫ ਇਨ, ਸੋ ਆਈਦਰ ਯੂ ਆਰ ਪੁਟਿੰਗ ਦਾ ਫਰੈਸ਼ ਸਟਾਫ ਇਨ ਲਾਸਟ ਮੰਥ ਔਰ ਯੂ ਆਰ ਗੌਜਿੰਗ ਦਾ ਪੀਪਲ ਰਾਈਟ ਨਾਓ। ਇਹ ਫੋਰਡ ਸਾਹਿਬ ਦੀ ਵਰਡਿੰਗ ਹੀ ਹੈ। Ford went on to say that after consulting with some friends in United States, he found that gas prices were trending around $3.8 per gallon. Folks, let's do the math. It's $1.8 a liter, that's 7.2 a US gallon. Matlab sidhi hoi lut tuhadi kar rahe ne. Ford did not limit his anger on rising gas prices to just the oil companies, closing his rant by taking a shot at the federal government's car. Chalo, hor bhi kuch kya. ਮਤਲਬ ਇਹ ਹੈਗਾ, ਉਹ ਕਹਿੰਦੇ ਜੀ ਮੈਂ ਤਾਂ ਆਪਣੇ 4 ਮਿਲੀਅਨ ਲੋਕਾਂ ਦੇ ਨਾਲ ਖੜਾ। ਫੋਰਡ ਸਾਹਿਬ ਕਹਿੰਦੇ ਚਲੋ 4 ਮਿਲੀਅਨ, 3.5-4 ਜਿੰਨੇ ਵੀ ਹੈਗੇ ਆ, ਮਤਲਬ ਹੈਰਾਨੀ ਆ। ਸੋ ਕਾਲ ਡੈਮੋਕ੍ਰੇਸੀ ਦੇ ਵਿੱਚ ਤੁਹਾਡੇ ਸਾਹਮਣੇ ਤੁਹਾਡੀਆਂ ਜੇਬਾਂ ਚੋਂ ਪੈਸਾ ਕੱਢਿਆ ਜਾ ਰਿਹਾ, ਮਹਿੰਗਾਈ ਹੋ ਰਹੀ ਆ, ਸਾਰਾ ਕੁਝ ਹੋ ਰਿਹਾ, ਤੁਸੀਂ ਔਖੇ ਹੋ ਰਹੇ ਹੋ, ਤੁਸੀਂ ਕੁਝ ਨਹੀਂ ਕਰ ਸਕਦੇ, ਤੁਸੀਂ ਬਜਟ ਵੱਲ ਨਹੀਂ ਉਡੀਕੀ ਜਾਂਦੇ ਹੋ, ਹੈ ਨਾ, ਨਜ਼ਾਰੇ ਲਈ ਜਾਂਦੇ ਹੋ, ਲਓ ਨਜ਼ਾਰੇ ਕੋਈ ਨਹੀਂ। ਫਿਰ ਕੀ ਆ, ਫਿਰ ਕੀ ਹੋ ਗਿਆ, ਤਾਂ 20 ਸੈਂਟ ਵਧੇ ਆ, ਕਿਸੇ ਪਾਸੇ 10 ਸੈਂਟ ਵਧਣਗੇ, ਕਿਸੇ ਪਾਸੇ 5 ਸੈਂਟ ਵਧਣਗੇ, ਕਿਸੇ ਪਾਸੇ $10-20 ਵਧਣਗੇ, ਕਿਤੇ ਸਿਟੀ ਵਾਲੇ ਫੈਸਲਾ ਕਰਕੇ ਤੁਹਾਡੀਆਂ ਜੇਬਾਂ ਦੇ ਵਿੱਚੋਂ ਸਾਲ ਦਾ ਟੈਕਸ ਆ ਜਿਹੜਾ ਉਹ ਡੇਢਾ ਕਰ ਦੇਣਗੇ, ਕਿਤੇ 4% ਵੱਧ ਜੂਗਾ, ਮਤਲਬ ਇਸ ਤਰ੍ਹਾਂ ਹੀ ਚੱਲੀ ਜਾਣਾ ਜੀ ਇਹ ਤੁਹਾਡੀ ਜ਼ਿੰਦਗੀ ਆ। ਉਹ ਕਹਿੰਦੇ ਆ ਜੀ ਆਰਾਮ ਦੇ ਨਾਲ ਜ਼ਿੰਦਗੀ ਜਿਓ, ਰੱਬ ਦਾ ਨਾਮ ਲਓ, ਹੈ ਨਾ। ਤੇ ਇਹ ਸੱਚਾਈ ਆ ਜੀ। ਪੱਤਰਕਾਰਾਂ ਦਾ ਕੰਮ ਹੁੰਦਾ ਖਬਰਾਂ ਤੁਹਾਡੇ ਕੋਲੇ ਲੈ ਕੇ ਆਉਣੀਆਂ, ਅਸੀਂ ਤਾਂ ਜਿਹੜਾ ਆਲਰੇਡੀ ਡਾਟਾ ਪਿਆ ਹੁੰਦਾ ਦੋਸਤੋ, ਅਸੀਂ ਤਾਂ ਤੁਹਾਡੇ ਸਾਹਮਣੇ ਸੁਣਾ ਦਿੰਦੇ ਹਾਂ, ਤੁਹਾਨੂੰ ਦੱਸ ਦਿੰਦੇ ਹਾਂ, ਤੁਹਾਨੂੰ ਤਾਂ ਆਪ ਪਤਾ, ਸਾਡੇ ਦੱਸਣ ਨਾਲ ਥੋੜਾ ਪਤਾ ਲੱਗਣਾ। ਤੁਸੀਂ 20-20 ਮਿੰਟ ਲਾਏ ਨੇ ਸਿਰਫ ਲੀਟਰ ਦੇ 14 ਸੈਂਟ ਬਚਾਉਣ ਦੇ ਲਈ। 14 ਸੈਂਟ ਮਤਲਬ ਜੇ ਕਿਸੇ ਦਾ 50 ਲੀਟਰ ਦਾ ਟੈਂਕ ਆ ਤੇ 14×5=70, $7 ਉਹਦੇ, $7 ਮਹਿੰਗਾ ਹੋ ਗਿਆ, ਤੇ ਪਹਿਲੇ $7 ਨੂੰ ਤੁਸੀਂ ਬਚਾਉਣ ਦੇ ਲਈ ਕੀ ਕੀਤਾ, ਅੱਧਾ ਘੰਟਾ ਲਾਈਨ ਚ ਲੱਗ ਗਏ। ਮਤਲਬ ਜੇ ਤੁਸੀਂ $15 ਘੰਟੇ ਦੇ ਲੈਂਦੇ ਹੋ ਤਾਂ ਤੁਹਾਡਾ ਇਹ ਮੈਂ ਮਤਲਬ ਇਹ ਹੁਣ ਕਿੰਨੀ ਦੇਰ ਰਹੂ, ਕੀ ਰਹੂ, ਕੀ ਨਹੂ, ਕੀ ਨਹੀਂ ਰਹੂਗਾ। ਮਤਲਬ ਸਰਕਾਰ ਹੋਵੇ ਇਹੋ ਜਿਹੀ, ਸਰਕਾਰ ਲਿਆ ਦੇ ਨਜ਼ਾਰਾ, ਸਰਕਾਰ ਕਹੇ ਬੰਦੇ ਬਣ ਕੇ ਨਾ ਇਹ ਜਿਹੜਾ ਵਾਧਾ ਵਾਪਸ ਲਓ, ਫੇਰ ਹੁੰਦੀ ਹੈ ਡੈਮੋਕ੍ਰੇਸੀ। ਜੇ 4 ਮਿਲੀਅਨ ਓਨਟੈਰੀਓ ਦੇ ਲੋਕ ਨੇ ਜਿਹੜੇ, ਜੇ ਤੁਸੀਂ ਸੱਚੀ ਉਹਨਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹੋ, ਤਾਂ ਤੁਹਾਨੂੰ ਕੁਛ ਨਾ ਕੁਛ ਕਰਨਾ ਬਣਦਾ ਸੀਗਾ। ਚਲੋ ਇਹ ਤਾਂ ਇੱਕ ਹੀ ਆ ਜੀ, ਮਹਿੰਗਾਈ ਤਾਂ ਇੰਨੀ ਹੋਈ ਪਈ ਆ ਬਈ ਕੀ ਦੱਸੀਏ। ਦੂਜੇ ਪਾਸੇ ਇਹ ਆ ਵੀ ਆਮ ਲੋਕ ਹੀ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ, ਉਹ ਤਾਂ ਆਪ ਹੀ ਮਤਾ ਪਾਸ ਕਰਕੇ ਆਪਣੀਆਂ ਤਨਖਾਹਾਂ ਵਧਾ ਲੈਂਦੇ, ਨਾਟ ਸਰਕਾਰੀ ਮੁਲਾਜ਼ਮ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਇਸ ਕਰਕੇ ਉਹਨਾਂ ਨੂੰ ਮਹਿੰਗਾਈ ਨਾ ਓਨੀ ਨਹੀਂ ਚੁਭਦੇਗੀ। ਬਾਕੀ ਖਰਚੇ ਖੁਰਚੇ ਕਲੇਮ ਕਰ ਲੈਂਦੇ ਨੇ, ਪਤਾ ਹੀ ਆ ਤੁਹਾਨੂੰ, ਹਰ ਰੋਜ਼ ਗੱਲਬਾਤ ਕਰਦੇ ਹਾਂ ਆਪਾਂ। ਖਬਰ ਆ ਰਹੀ ਹੈ ਇੱਕ, ਕਹਿੰਦੇ ਜੀ ਚੋਰੀ ਠੱਗੀ ਇਹ ਇੰਨੀ ਵੱਧ ਗਈ ਹੈ, OPP ਹੈ ਜਿਹੜੀ ਉਹਨਾਂ ਨੇ ਇੱਕ ਹੋਰ ਸਕੈਮ ਆ ਜਿਹੜਾ ਉਹ ਫੜਿਆ, ਜਿਹਦੇ ਚ ਬਜ਼ੁਰਗਾਂ ਨੂੰ ਲੁੱਟਿਆ ਜਾਂਦਾ ਸੀਗਾ। ਠੱਗ ਸੀ ਜਿਹੜੇ ਪੁਲਿਸ ਵਾਲੇ ਜੱਜ ਵਕੀਲ ਬਣ ਕੇ ਜਾਂਦੇ ਸੀ, ਇਹ ਦੂਰ ਦੁਰਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਠੱਗਦੇ ਸੀ, ਜਾ ਕੇ ਵੀ ਤੁਹਾਡਾ ਰਿਸ਼ਤੇਦਾਰ ਨੇੜ ਦਾ ਕੋਈ ਹੈਗਾ ਜਿਹੜਾ ਉਹ ਬਿਪਤਾ ਦੇ ਵਿੱਚ ਆ ਤੇ ਪੈਸੇ ਪੂਸੇ ਦੇ ਦਿਓ, OPP ਵਾਲਿਆਂ ਨੇ ਫੜਿਆ। ਬਾਕੀ ਵੱਡੇ ਠੱਗਾਂ ਦੀ ਕਾਰਵਾਈਆਂ ਤਾਂ ਤੁਹਾਨੂੰ ਕੱਲ ਰਾਣਾ ਜੀ ਦੱਸ ਗਏ ਨੇ, ਸੋਨੇ ਵਾਲੇ ਠੱਗ ਤੇ ਨਾਲ ਹੀ ਤੁਹਾਨੂੰ ਪਤਾ ਵੀ ਨਾ ਠੱਗਾਂ ਦੇ ਵਿੱਚ ਕਿਹਦਾ ਮੂਹਰੇ ਆਇਆ ਹੈ ਨਾ, ਪਤਾ ਨਾ ਤੁਹਾਨੂੰ ਪੰਜਾਬੀਆਂ ਦਾ, ਘਰੇ ਬੈਠਾ ਹੀ ਸ਼ਰਮ ਆਈ ਗਈ ਮੈਨੂੰ ਤਾਂ, ਹੈ ਨਾ ਬਈ ਆਹ ਕੀ ਹੋ ਗਿਆ। ਖੈਰ ਕੋਈ ਨੀ, ਫਿਰ ਕੀ ਹੋ ਗਿਆ, ਚੋਰਾਂ ਵਾਲੇ ਪਾਸੇ ਸਾਡੀ ਤੂਤੀ ਬੋਲਦੀ ਆ, ਕਾਰ ਚੋਰਾਂ ਵਾਲੇ ਪਾਸੇ। ਹੁਣ ਦੁਨੀਆਂ ਦੀ ਵੱਡੀ ਜਿਹੜੀ ਚੋਰੀ ਹੋਈ, ਚੋਰੀ ਨੀ ਠੱਗੀ ਸੋਨੇ ਦੀ, ਉਹਦੇ ਚ ਵੀ ਨਾਂ ਬੋਲਣ ਲੱਗ ਗਿਆ। ਆਪਾਂ ਕਿਸੇ ਨੂੰ ਘੱਟ ਤੇ ਉਧਰੋਂ ਬਾਰਡਰ ਤੇ ਜਦੋਂ ਜਾਂਦੇ ਨੇ ਟਰੱਕ ਸਾਡੇ, ਡਰੱਗ ਡਰੁੱਗ ਹੋਈ ਉਧਰਲੇ ਪਾਸੇ ਸਾਡਾ ਨਾਂ ਬੋਲਦਾ। ਆਪਾਂ ਕੋਈ ਖੇਤਰ ਛੱਡਣਾ ਨੀ, ਸਾਰੇ ਪਾਸੇ ਝੰਡੇ ਬੁਲੰਦ ਕਰਨੇ ਆ। ਚਲੋ ਕੋਈ ਗੱਲ ਨੀ, ਆਪਾਂ ਅੱਜ ਦਾ ਨਾ ਆਪਾਂ ਵਿਸ਼ਾ ਜਿਹੜਾ ਉਹਦੇ ਤੇ ਗੱਲ ਕਰਦੇ ਆ, ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲਈਏ।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Godrej, Hamcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call karo Bhuta Chahal nu 6472954600 647-295-4600. HK Tire Center.
Hey mama.
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲਾਇਰਸ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। 905-456-2020 ਆਸਰਾ ਲਾਇਰਸ ਦਾ ਨੰਬਰ ਹੈ, 905-456-2020। ਅਮਨਦੀਪ ਕਪਲਾ ਜੀ ਮਾਹਰ ਲਾਇਰ ਨੇ, ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਰੀਅਲ ਸਟੇਟ ਕਲੋਜ਼ਿੰਗ ਦਾ। ਜੇ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਹੈ, ਵੱਡੀ ਪ੍ਰਾਪਰਟੀ ਹੈ, ਤੇ ਤੁਸੀਂ ਕਾਫੀ ਸਮਾਂ ਪਹਿਲਾਂ ਪਹੁੰਚ ਜਾਣਾ, ਕਿਉਂਕਿ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਜ਼ ਹੁੰਦੀਆਂ ਇਹਦੇ ਚ ਕਾਫੀ ਸਾਰੀਆਂ ਸਰਚੇਜ਼ ਕਰਨੀਆਂ ਹੁੰਦੀਆਂ। ਕਈ ਵਾਰੀ ਸਿਟੀ ਆਫਿਸ ਤੋਂ, ਮਿਊਨਸਪੈਲਿਟੀ ਤੋਂ ਸਰਚੇਜ਼ ਕਰਨੀਆਂ ਨੂੰ ਮਹੀਨਾ ਮਹੀਨਾ ਡੇਢ ਡੇਢ ਦੋ ਦੋ ਮਹੀਨੇ ਲੱਗ ਜਾਂਦੇ ਆ। ਇਸ ਕਰਕੇ 3 ਕੁ ਮਹੀਨੇ ਪਹਿਲਾਂ ਉਹਨਾਂ ਨਾਲ ਸੰਪਰਕ ਕਰ ਲਿਓ। ਤੇ ਇਹ ਕੰਮ ਆ ਜਿਹੜਾ ਰੀਅਲ ਸਟੇਟ ਕਲੋਜ਼ਿੰਗ ਦਾ, ਜਿੰਨਾ ਉੱਪਰੋਂ ਸੁਣਨ ਨੂੰ ਸੌਖਾ ਲੱਗਦਾ ਉਨਾ ਹੀ ਔਖਾ ਹੁੰਦਾ। ਜੇ ਕਿਤੇ ਇਹਦੇ ਵਿੱਚ ਪ੍ਰੋਬਲਮ ਆ ਜੇ ਤੇ ਤੁਹਾਡੇ ਲਾਇਰ ਦੇ ਹੱਥ 'ਚ ਬਹੁਤ ਕੁਝ ਹੁੰਦਾ। ਕਈ ਲਾਇਰ ਤਾਂ ਹੱਥ ਚੱਕ ਜਾਂਦੇ ਨੇ, ਜੋ ਕਹਿੰਦੇ ਹੁਣ ਤਾਂ ਮਸਲਾ ਨਾ ਗੰਭੀਰ ਹੋ ਗਿਆ, ਅੱਜ ਕਲੋਜ਼ਿੰਗ ਨਹੀਂ ਹੋ ਸਕਦੀ, ਬਸ ਫਿਰ ਹੁਣ ਆਹ ਹੋ ਗਿਆ ਉਹ ਹੋ ਗਿਆ। ਤੁਸੀਂ ਕਹਿੰਦੇ ਜਦੋਂ ਲਾਇਰ ਕਹੀ ਜਾਂਦਾ ਵੀ ਫਿਰ ਕੀ ਕਰੀਏ, ਹੁਣ ਸਮਾਨ ਤੁਸੀਂ ਲੱਦਿਆ ਹੁੰਦਾ, ਆਪਣਾ ਟਰੱਕ ਭਰਿਆ ਹੁੰਦਾ, ਅੰਦਾਜ਼ਾ ਲਾ ਕੇ ਦੇਖੋ ਜੇ ਤੁਹਾਡੀ ਕਲੋਜ਼ਿੰਗ ਨਾ ਹੋਵੇ। ਇਸ ਕਰਕੇ ਮਾਹਰ ਲਾਇਰ ਜਿਹਨੂੰ ਸਾਰੇ ਦਾ ਪੇਚਾਂ ਦਾ ਪਤਾ ਹੋਵੇ, ਜਿਹਨੂੰ ਐਕਸਪੀਰੀਅੰਸ ਹੋਵੇ, ਉਸੇ ਨੂੰ ਕਲੋਜ਼ਿੰਗ ਦਾ ਕੰਮ ਦਿਆ ਕਰੋ ਜੀ। ਮਾਹਰਾਂ ਦੇ ਵਿੱਚੋਂ ਮਾਹਰ ਨੇ ਆਸਰਾ ਲਾਇਰਸ ਵਾਲੇ, ਤੁਹਾਨੂੰ ਨਹੀਂ ਕੋਈ ਪ੍ਰੋਬਲਮ ਆਉਣ ਦਿੰਦੇ ਕਲੋਜ਼ਿੰਗ ਵਾਲੇ ਦਿਨ, ਨਾ ਤੁਹਾਡਾ ਕੋਈ ਨੁਕਸਾਨ ਹੋਣ ਦਿੰਦੇ ਆ। ਤੇ ਨੰਬਰ ਇਹਨਾਂ ਦਾ 9054562020 ਆਸਰਾ ਲਾਇਰਸ, ਬ੍ਰੈਮਟਨ ਦੇ ਵਿੱਚ ਨੇ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ। ਦੂਜੇ ਸਾਡੇ ਸਪਾਂਸਰ ਨੇ ਔਰਾ ਕਿਚਨਸ ਵਾਲੇ, ਇਹ ਜੀ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਸਟਮ ਬਿਲਟ ਕਿਚਨਸ, ਹਾਈ ਐਂਡ ਕਿਚਨਸ ਬਣਾਉਣ ਦਾ ਖਾਸ ਐਕਸਪੀਰੀਅੰਸ ਹੈ ਇਹਨਾਂ ਨੂੰ। 905-673-2872 ਇਹਨਾਂ ਦਾ ਨੰਬਰ ਆ, 9056732872। ਜਦੋਂ ਵੀ ਕੋਈ ਕੰਮ ਕਰਾਉਣਾ ਹੁੰਦਾ, ਬੇਸਮੈਂਟ ਬਣਾਉਣੀ ਆ, ਸਪੋਜ਼ ਤੁਸੀਂ ਘਰ ਦਾ ਕੋਈ ਵੀ ਕੰਮ ਕਰਾਉਣਾ, ਤਾਂ ਮਾਹਰ ਬੰਦੇ ਕੋਲ ਪਹਿਲਾਂ ਜਾ ਕੇ ਦੇਖਿਆ ਕਰੋ। ਇਸ ਤਰ੍ਹਾਂ ਕਿਚਨ ਦਾ ਜਦੋਂ ਕੰਮ ਕਰਾਉਣਾ ਤੇ ਸਾਰੇ ਕਿਚਨ ਵਾਲਿਆਂ ਕੋਲ ਜਾਓ, ਆਪਾਂ ਇਹ ਨਹੀਂ ਕਹਿੰਦੇ ਇਕੱਲੇ ਇਹਨਾਂ ਕੋਲ ਜਾਓ, ਦੇਖ ਕੇ ਆਓ ਕੀਤਾ ਹੋਇਆ ਕੰਮ ਉਹਨਾਂ ਦਾ, ਪਰ ਤੁਸੀਂ ਆਪ ਹੀ ਹੈਰਾਨ ਹੋ ਜਾਓਗੇ ਇਹਨਾਂ ਦੀਆਂ ਬਣਾਈਆਂ ਹੋਈਆਂ ਕਿਚਨਸ ਦੇਖ ਕੇ। ਔਰਾ ਕਿਚਨਸ ਹਮੇਸ਼ਾ ਪ੍ਰੋਫੈਸ਼ਨਲ ਕੰਮ ਕਰਦੇ ਨੇ। 9056732872 ਔਰਾ ਕਿਚਨਸ ਦਾ ਨੰਬਰ ਹੈਗਾ। ਇੱਕ ਹੋਰ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਸੀ, ਆਪਾਂ ਅੱਜ ਦੇ ਵਿਸ਼ੇ ਤੇ ਬਾਅਦ ਦੇ ਵਿੱਚ ਆਉਂਦੇ ਹਾਂ। ਕਈ ਦੋਸਤੋ ਵਰਡਸ ਇਹੋ ਜਿਹੇ ਹੁੰਦੇ ਨੇ, ਉਹ ਦੂਜੀਆਂ ਭਾਸ਼ਾਵਾਂ ਚ ਹੁੰਦੇ ਨੇ, ਤੇ ਉਹਨਾਂ ਨੂੰ ਨਾ ਪ੍ਰੋਨਾਊਂਸ ਕਰਨਾ ਜਿਹੜਾ ਉਹ ਕਈ ਆਪ ਨੂੰ ਲੱਗਦਾ ਹੁੰਦਾ ਵੀ ਗਲਤ ਨਾ ਹੋਵੇ, ਕਿਤੇ ਹੋ ਸਕਦਾ ਠੀਕ ਹੀ ਹੋਵੇ, ਇਸ ਕਰਕੇ ਮੈਂ ਮਾਫ਼ੀ ਮੰਗਦਾ। ਕਿਉਂਕਿ ਇਹ ਵਰਡ ਆ ਨਾ ਜਿਹੜਾ ਕਫਾਈਆ, ਇਹ ਅਰੇਬਿਕ ਵਰਡ ਆ ਸ਼ਾਇਦ, ਇਹਦਾ ਮਤਲਬ ਵੀ ਸਿਰ ਦੇ ਉੱਤੇ ਕੱਪੜਾ ਜਿਹੜਾ ਹੁੰਦਾ ਤੁਸੀਂ ਵੇਖਦੇ ਹੋ, ਤੇ ਉਹ ਓਨਟੈਰੀਓ ਜਿਹੜੀ ਅਸੈਂਬਲੀ ਆ ਸਾਡੀ, ਉਹਦੇ ਵਿੱਚ ਨਾ ਇੱਕ ਤਰੀਕੇ ਦੇ ਨਾਲ ਇਹਨੂੰ ਜਿਹੜੇ ਸਪੀਕਰ ਸੀ ਉਹਨਾਂ ਨੇ ਬੈਨ ਹੀ ਕਰਤਾ ਸੀ। ਉਹ ਕਹਿੰਦੇ ਜੀ ਇਹ ਬੰਨਿਆ ਹੋਇਆ ਜਿਹੜਾ ਨਾ, ਮੈਂ ਹੈਰਾਨ ਹੁੰਦਾ ਵੀ ਦੁਨੀਆਂ 'ਚ ਕਿਸ ਕਿਸ ਕਿਸਮ ਦੇ ਇਨਸਾਨ ਨੇ, ਮਤਲਬ ਅਲੱਗ ਅਲੱਗ ਤਰ੍ਹਾਂ ਦੇ ਇਨਸਾਨ ਨੇ। ਕਈ ਵਾਰੀ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਅਲੱਗ ਅਲੱਗ ਇਨਸਾਨਾਂ ਨੂੰ ਨਾ ਆਪਾਂ ਕਹਿ ਦਿੰਦੇ, ਘਰ 'ਚ ਵੀ ਕਹਿ ਦਿੰਦੇ ਹਾਂ ਆਪਾਂ ਕਈ ਵਾਰੀ ਵੀ ਕਿਹੋ ਜਿਹੇ ਨਮੂਨੇ ਇਕੱਠੇ ਹੋਏ ਨੇ। ਇਸ ਤਰ੍ਹਾਂ ਦੁਨੀਆਂ ਇਹੋ ਜਿਹੀ ਰੰਗ ਬਿਰੰਗੀ, ਪਰ ਕਈ ਸੱਚੀ ਨਮੂਨੇ ਨੇ। ਕਹਿੰਦੇ ਓਵਰਟ ਪੋਲੀਟੀਕਲ ਸਟੇਟਮੈਂਟ, ਕਿਸੇ ਦੇ ਸਿਰ ਦੇ ਉੱਤੇ ਬੰਨਿਆ ਹੋਇਆ ਜਿਹੜਾ ਕੱਪੜਾ, ਕਹਿੰਦੇ ਅਸੈਂਬਲੀ 'ਚ ਅਲਾਊਡ ਨਹੀਂ। ਫੱਟ ਮੈਨੂੰ ਕੈਨੇਡੀਅਨ ਵੈਲਿਊ ਦਾ ਖਿਆਲ ਆ ਗਿਆ, ਮੈਂ ਕਿਹਾ ਇਹ ਗੱਲ ਕੈਨੇਡਾ 'ਚ ਕਹੀ ਜਾ ਰਹੀ ਆ ਵੀ ਅਸੈਂਬਲੀ ਦੇ ਵਿੱਚ। ਹਾਸਾ ਵੀ ਨਿਕਲਿਆ ਤੇ ਰੋਸ ਵੀ ਹੋਇਆ, ਤਕਲੀਫ਼ ਵੀ ਹੋਈ ਵੀ ਕਾਸ਼ ਮੈਂ ਮਤਲਬ ਉਹ ਇਨਸਾਨ ਹੁੰਦਾ, ਜੇ ਮੈਂ MPP ਹੁੰਦਾ ਮੈਂ ਜ਼ਰੂਰ ਉਹ ਕੱਪੜਾ ਸਿਰ ਦੇ ਉੱਤੇ ਬੰਨ ਕੇ ਜਾਣਾ ਸੀ, ਪਰ ਸਾਡੇ ਵਰਗੇ ਕਮਲਿਆਂ ਨੂੰ ਕੌਣ MPP ਬਣਾਉਂਦਾ, ਨਾ ਹੀ ਅਸੀਂ ਬਣਦੇ ਹਾਂ, ਹਨਾ। ਕਿੱਡੀ ਹੈਰਾਨੀ ਦੀ ਗੱਲ ਆ। ਅੱਛਾ ਉਧਰੋਂ ਫਿਰ ਇੱਥੇ ਵੇਖੋ ਤੁਸੀਂ ਹਾਲਾਤ, ਦੇਖੋ ਤੁਸੀਂ ਹਾਲਾਤ ਇਹ ਨੇ ਵੀ ਸਾਡੇ ਸੂਬੇ ਦੇ ਮੁੱਖ ਮੰਤਰੀ ਪ੍ਰੀਮੀਅਰ ਕਹੀ ਜਾਂਦੇ ਨੇ, ਕਹਿੰਦੇ ਵੀ ਇਹ ਗਲਤ ਫੈਸਲਾ, ਸਾਰੇ ਕਹੀ ਜਾਂਦੇ ਨੇ, ਸਾਰੀਆਂ ਪਾਰਟੀਆਂ ਵਾਲੇ ਕਹਿੰਦੇ ਯੂਨੈਨੀਮਸ ਡਿਸੀਜਨ ਹੋਣਾ ਚਾਹੀਦਾ ਸੀ ਵੀ ਜੇ ਇਹਨੂੰ ਤੁਸੀਂ ਉਲਟਾਉਣਾ। ਅੱਛਾ ਇੱਕ ਨੇ ਪਿੱਛੋਂ ਕਹਿਤਾ, ਨੋ ਪਤਾ ਨੀ ਕਿਹਨੇ ਕਿਹਾ, ਹਨਾ, ਕਹਿੰਦੇ ਨਹੀਂ ਬਸ ਫਿਰ ਹੁਣ ਇਹ ਮਤ ਜਿਹੜਾ ਯੂਨੈਨੀਮਸ ਡਿਸੀਜਨ ਹੋਣਾ ਸੀ ਨਾ ਸਰਬਸੰਮਤੀ ਵਾਲਾ, ਉਹ ਰੱਦ ਹੋ ਗਿਆ। ਹੈਰਾਨੀ ਦੀ ਗੱਲ ਆ ਬਈ, ਮੇਰੀ ਆਜ਼ਾਦੀ ਮੈਂ ਕੀ ਪਹਿਨਣਾ, ਹੈਨਾ। ਕੁਈਨਜ਼ ਪਾਰਕ ਡਾਇਵਰਸਿਟੀ ਆ, ਫਿਰ ਵੀ ਕੈਨੇਡਾ ਦੇ ਵਿੱਚ ਉੱਚੇ ਅਹੁਦਿਆਂ ਤੇ ਬੈਠੇ ਹੋਏ ਬੰਦੇ ਲੋਕ ਫਿਰ ਵੀ ਉਹ ਸੋਚਦੇ ਨੇ ਵੀ ਨਹੀਂ ਭਾਈ, ਤੁਸੀਂ ਆਪਣੇ ਸਿਰ ਦੇ ਉੱਤੇ ਕੀ ਬੰਨਣਾ, ਤੁਸੀਂ ਕੀ ਪਾਉਣਾ, ਇਹਦੇ ਨਾਲ ਬੰਦਾ ਇਹ ਜਿਹੜਾ ਲੱਗਦਾ ਤਾਂ ਲੱਗਦਾ ਵੀ ਫਿਰ ਕੀ ਹੋ ਗਿਆ, ਹੈਨਾ। ਬੜੀ ਹੈਰਾਨੀ ਹੋਈ ਜੀ, ਦੁੱਖ ਹੋਇਆ, ਤਕਲੀਫ਼ ਹੋਈ। ਦੁੱਖ ਇਸ ਕਰਕੇ ਵੀ ਹੋਇਆ ਵੀ ਸਾਰੇ ਜਿਹੜੇ ਉਹ ਬਦਲਣਾ ਚਾਹੁੰਦੇ ਨੇ ਪਰ ਬਦਲ ਨਹੀਂ ਸਕਦੇ, ਬਸ ਉਹਦਾ ਤਰੀਕਾ ਇਹ ਹੀ ਆ। ਜੇ ਸੱਚੀ ਕੋਈ ਹਿੰਮਤ ਵਾਲਾ ਹੋਵੇ ਨਾ, ਸੱਚੀ ਕੋਈ ਸੂਰਮਾ ਹੋਵੇ, ਚੁੱਪ ਕਰਕੇ ਸਾਰੇ ਬੰਨ ਕੇ ਚੱਲੇ ਜਾਣ, ਸਿਰ ਦੇ ਉੱਤੇ ਬੰਨ ਕੇ ਜਾਣੇ ਚਾਹੀਦਾ ਸਾਰਿਆਂ ਨੂੰ ਵੀ ਚਲੋ ਫਿਰ ਅਸੀਂ ਤਾਂ ਕੀ ਸਾਰੀ ਅਸੈਂਬਲੀ ਨੂੰ ਫਿਰ ਸਸਪੈਂਡ ਕਰ ਦੇਣਗੇ, ਇਹ ਜਿਹੜੇ ਸਪੀਕਰ ਸਾਹਿਬ ਆ ਇਹ ਕੀ ਕਰ ਲੈਣਗੇ। ਫਿਰ ਕਹਿੰਦੇ ਜੀ ਫਿਰ ਗੱਲ ਇਹ ਆਜੂਗੀ ਵੀ ਡਿਸਿਪਲਨ, ਨਹੀਂ ਜੀ ਨਹੀਂ ਇਹ ਤਾਂ ਡਿਸਿਪਲਨ ਆ, ਇਹ ਤਾਂ ਮਰਿਆਦਾ। ਇਹ ਜੀ ਮਰਿਆਦਾ ਨੂੰ ਪੰਜਾਬੀ ਚ ਕਹਿੰਦੇ ਨਾ ਫੋੜੇ ਤੇ ਰਗੜ ਕੇ ਮਲਣਾ, ਫਿਰ ਜਿਹੜੀ ਮਰਿਆਦਾ ਜਿਹੜੀ ਦੁੱਖ ਦੇਵੇ। ਇਹ ਇੰਨਾ ਕੁ ਖਤਰਨਾਕ ਬਿਆਨ ਆ ਤੇ ਇੰਨਾ ਖਤਰਨਾਕ ਫੈਸਲਾ ਜਿਹਦੇ ਦੂਰ ਰਾ ਸਿੱਟੇ ਨਿਕਲਣਗੇ। ਇੱਕ ਪਾਸੇ ਜੈਨੋਸਾਈਡ ਹੋ ਰਿਹਾ, ਇੱਕ ਪਾਸੇ ਹਜ਼ਾਰਾਂ ਨੀ ਲੱਖਾਂ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸ਼ਾਮ ਨੂੰ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ, ਮੇਰੀ ਸਟੇਟਮੈਂਟ ਨੀ, ਖਬਰਾਂ ਪੜ੍ਹ ਕੇ ਦੇਖ ਲਓ, ਇੱਕ ਡੰਗ ਦੀ ਰੋਟੀ ਵੀ ਨਹੀਂ ਮਿਲਦੀ ਪਤਾ ਨਹੀਂ ਹੁੰਦਾ, ਜਿੱਥੇ ਜਿਹੜੇ ਜਿਹੜੇ ਏਡ ਵਰਕਰਸ ਹੁੰਦੇ ਨੇ, ਜਿਹੜੀ ਮਾਫ ਕਰਨਾ, ਜਿਹੜੀ ਸਹਾਇਤਾ ਜਾਂਦੀ ਹੈ ਬਾਹਰੋਂ, ਉਹ ਵੀ ਮਾਰੇ ਜਾ ਰਹੇ ਨੇ। ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਲੋਕ ਰਹਿ ਰਹੇ ਨੇ, ਤੇ ਕਿਤੇ ਦੂਰ ਕੈਨੇਡਾ ਦੇ ਸੂਬੇ ਓਨਟੈਰੀਓ ਦੇ ਵਿੱਚ, ਓਨਟੈਰੀਓ ਦੇ ਵਿੱਚ ਸਪੀਕਰ ਸਾਹਿਬ ਕਹਿ ਰਹੇ ਨੇ ਵੀ ਆਹ ਕੱਪੜਾ ਨਾ ਜਿਹੜਾ ਸਿਰ ਤੇ ਬੰਨਿਆ, ਇਹ ਉਹ ਕੌਮ ਦੇ ਨਾਲ ਮੇਲ ਖਾਂਦਾ, ਤੇ ਕੱਪੜੇ ਤੋਂ ਪੋਲੀਟੀਕਲ ਨੈਸ ਜਿਹੜੀ ਮਤਲਬ ਪੋਲੀਟੀਕਲ ਸੋਚ ਆ ਉਹਦੀ ਸਮੈਲ ਆਉਂਦੀ ਹੈ। ਕਮਾਲ ਧੰਨ। ਲਓ ਜੀ, ਇਹ ਤਾਂ ਸੀ ਖਬਰਾਂ, ਤੇ ਹੁਣ ਆਉਣੇ ਆਪਾਂ ਪੰਜਾਬੀ ਦੇ ਮੇਨ ਮੁੱਦੇ ਦੇ ਉੱਤੇ ਅੱਜ ਡਿਸਕਸ਼ਨ ਤੇ। ਇਹ ਪੰਜਾਬੀ ਮੈਂ ਤਾਂ ਕਿਹਾ ਕਿਉਂਕਿ ਪੰਜਾਬੀ ਦੇ ਵਿੱਚ ਨਾ ਫਿਲਮ ਆਈ ਆ ਇੱਕ, ਉਹ ਨੈੱਟਫਲਿਕਸ ਤੇ ਬਹੁਤ ਲੋਕਾਂ ਨੇ ਵੇਖੀ ਆ, ਉਹਦੀ ਇੰਨੀ ਕੁ ਚਰਚਾ, ਜਿੱਧਰ ਦੇਖੋ ਜਾਂ ਤਾਂ ਚਮਕੀਲੇ ਦਾ ਗਾਣਾ ਚੱਲ ਰਿਹਾ ਜਾਂ ਦਲਜੀਤ ਤੇ ਉਹ ਮੈਂ ਨਾਂ ਭੁੱਲ ਗਿਆ ਐਕਟਰੈਸ ਦਾ, ਪ੍ਰਨੀਤ ਚੋਪੜਾ ਕੇ ਉਹਦਾ ਕੀ ਨਾਂ ਹੈਗਾ ਭੁੱਲ ਗਿਆ ਮੈਂ, ਕਿਤੇ ਉਹਨਾਂ ਦੀ ਐਕਟਿੰਗ ਚੱਲ ਰਹੀ ਹੈ, ਪ੍ਰਨੀਤੀ ਚੋਪੜਾ। ਮੈਂ ਕਿਹਾ ਆਪਾਂ ਵੀ ਅੱਧਾ ਕੁ ਘੰਟਾ ਲਾ ਲਈਏ ਹਨਾ। ਅੱਛਾ, ਦੋ ਵਿਊਜ਼ ਨੇ। ਇੱਕ ਵਿਊ ਵਾਲੇ ਕਹਿੰਦੇ ਨੇ ਗੱਲ ਚਮਕੀਲੇ ਤੇ ਆ ਕੇ ਰਹਿ ਗਈ, ਖੜ ਗਈ ਆ। ਮੈਂ ਦੇਖੋ ਦੋਸਤੋ, ਨਾ ਮੈਂ ਕਦੇ ਚਮਕੀਲਾ ਸੁਣਿਆ, ਐਕਸੈਪਟ ਬੱਸਾਂ ਦੇ ਵਿੱਚ ਜਦੋਂ ਯੰਗ ਏਜ ਦੇ ਵਿੱਚ ਜਦੋਂ ਪੜ੍ਹਦੇ ਪੁੜਦੇ ਹੁੰਦੇ ਸੀ, ਗੀਤ ਗੂਤ ਚੱਲਦੇ ਹੁੰਦੇ ਸੀਗੇ, ਨਾ ਮੈਂ ਕਦੇ ਚਮਕੀਲੇ ਦੇ ਅਖਾੜੇ ਦੇ ਵਿੱਚ ਗਿਆ, ਨਾ ਮੈਂ ਫਿਲਮ ਦੇਖੀ ਆ, ਨਾ ਹੀ ਮੈਂ ਫਿਲਮਾਂ ਵੇਖਦਾ। ਇਸ ਬਹਾਨੇ ਆਪਾਂ ਡਿਸਕਸ਼ਨ ਕਰੀ। ਹਾਂ, ਚਮਕੀਲੇ ਦੇ ਮੈਂ ਗੀਤ ਜਿਹੜੇ ਤੁਕਾਂ ਦੇ ਰੂਪ ਦੇ ਵਿੱਚ ਜਿੰਨੇ ਕੁ ਤੁਸੀਂ ਸੁਣੇ ਹੋਣੇ ਓਨੇ ਕੁ ਮੈਂ ਵੀ ਸੁਣੇ ਨੇ। ਡਿਸਕਸ਼ਨ ਚੱਲ ਰਹੀ ਹੈ ਇਹ ਬਈ, ਕਾਫੀ ਸਾਰੇ ਲੋਕ ਕਹਿ ਰਹੇ ਨੇ ਬਈ ਚਮਕੀਲਾ ਨਾ ਗੰਦੇ ਗੀਤ ਗਾਉਂਦਾ ਸੀ, ਮਾੜੇ ਗੀਤ ਗਾਉਂਦਾ ਸੀ, ਉਹਨੂੰ ਸੋਧਣਾ ਠੀਕ ਸੀ, ਕਾਫੀ ਲੋਕ ਕਹਿ ਰਹੇ ਨੇ। ਦੂਸਰੇ ਲੋਕਾਂ ਦੀ ਇਹ ਪੋਜੀਸ਼ਨ ਆ ਬਈ ਫਿਲਮ ਬਹੁਤ ਸੋਹਣੀ ਆ, ਇਹਦੇ ਵਿੱਚ ਦਿਖਾਇਆ ਗਿਆ ਜ਼ਿੰਦਗੀ ਆ ਜਿਹੜੀ ਚਮਕੀਲੇ ਦੀ ਦਿਖਾਈ ਗਈ ਆ, ਤੇ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ, ਕਲਾ ਸੀ ਉਹਦੇ ਕੋਲੇ, ਉਹ ਗੀਤ ਗਾਉਂਦਾ ਸੀ। ਮੁੱਦਾ ਅਸਲ ਦੇ ਵਿੱਚ ਇੱਥੇ ਹੀ ਆ ਜਾਂਦਾ ਬਈ, ਜੇ ਕੋਈ ਟੈਲੈਂਟਡ ਬੰਦਾ ਹੈਗਾ, ਡਜ਼ਨਟ ਮੈਟਰ ਉਹ ਪੜਿਆ ਹੋਇਆ ਜਾਂ ਨਹੀਂ ਪੜਿਆ ਹੋਇਆ, ਉਹਦੇ ਕੋਲੇ ਕਲਾ ਹੈਗੀ ਕੋਈ, ਡਜ਼ਨਟ ਮੈਟਰ ਉਹ ਕਲਾ ਨੂੰ ਕਿਹੜੇ ਪਾਸੇ ਵਰਤ ਰਿਹਾ, ਲੋਕ ਉਹਦੀ ਕਲਾ ਦਾ ਆਨੰਦ ਮਾਨਣਾ ਚਾਹੁੰਦੇ ਨੇ, ਲੋਕ ਸੁਣਨਾ ਚਾਹੁੰਦੇ ਨੇ। ਹੁਣ ਇੱਥੇ ਬਹੁਤ ਲੋਕ ਕਹਿ ਦਿੰਦੇ ਨੇ, ਕਹਿੰਦੇ ਚਮਕੀਲੇ ਦੇ ਗੀਤ ਮਾੜੇ ਆ, ਫਿਰ ਆਪਣੇ ਘਰੇ ਬੈਠ ਕੇ ਸੁਣੋ। ਜਿਹੜਾ ਕੁਝ ਚਮਕੀਲਾ ਕਹਿੰਦਾ ਸੀ ਕਿ ਤੁਸੀਂ ਆਪਣੀਆਂ ਭੈਣਾਂ ਕੋਲੇ, ਮਾਵਾਂ ਕੋਲੇ ਬੈਠ ਕੇ ਸੁਣ ਲਓਗੇ, ਉਹਨਾਂ ਦਾ ਇਹ ਪੱਖ ਆ। ਚਲੋ, ਇਹ ਇੱਕ ਅਲੱਗ ਮੁੱਦਾ ਹੈਗਾ ਅਸ਼ਲੀਲਤਾ ਵਾਲਾ, ਉਹਦੀ ਗੱਲ ਵੀ ਕਰਾਂਗੇ। ਫਿਲਮਾਂ ਦੇ ਵਿੱਚ ਅਸ਼ਲੀਲਤਾ, ਬੋਲਣ ਦੇ ਵਿੱਚ ਅਸ਼ਲੀਲਤਾ, ਨਜ਼ਰਾਂ ਦੇ ਵਿੱਚ ਅਸ਼ਲੀਲਤਾ, ਇਹ ਕੀ ਚੀਜ਼ ਹੁੰਦੀ ਹੈ ਅਸ਼ਲੀਲਤਾ? ਦੂਜੇ ਪਾਸੇ ਸੱਚਾਈ ਇਹ ਵੀ ਹੈਗੀ ਆ ਬਈ, ਦੋਸ਼ੀ ਚਮਕੀਲੇ ਨੂੰ ਕਿਉਂ ਠਹਿਰਾਉਂਦੇ ਹੋ? ਲੋਕ ਤਾਂ ਉਹਦੇ ਅਖਾੜਿਆਂ 'ਚ ਜਾਂਦੇ ਸੀ, ਹਜ਼ਾਰਾਂ ਦੀ ਗਿਣਤੀ 'ਚ ਜਾਂਦੇ ਸੀ, ਲੋਕ ਕਮਲੇ ਹੋ ਜਾਂਦੇ ਸੀ। ਸਵਾਲ ਇਹ ਵੀ ਹੈ ਵੀ ਜੇ ਕੋਈ ਬੰਦਾ ਉਹਦੇ 'ਚ ਉਹ ਪੜ੍ਹਿਆ ਲਿਖਿਆ ਨਹੀਂ, ਉਹਨੇ ਦੁਨਿਆਵੀ ਸਕੂਲਾਂ ਦੀ ਪੜ੍ਹਾਈ ਨਹੀਂ ਵੀ ਕੀਤੀ, ਉਹਦੇ ਹੱਥ 'ਚ ਕੋਈ ਡਿਗਰੀ ਨਹੀਂ ਸੀ, ਪਰ ਉਹਦੇ ਵਿੱਚ ਟੈਲੈਂਟ ਸੀਗਾ, ਉਹਦੇ ਜਿੰਨੇ ਕੁ ਸ਼ਬਦ ਆਹ ਗਾਣਿਆਂ ਦੇ ਵਿੱਚੋਂ ਦੋ ਚਾਰ ਸ਼ਬਦ ਤੁਸੀਂ ਉਹਦੇ ਜਿਹੜੇ ਵਰਡਸ ਨੇ ਨਾ, ਤੁਸੀਂ ਸੁਣ ਕੇ ਦੇਖੋ, ਪੜ੍ਹ ਕੇ ਵੇਖੋ, ਉਹ ਤੁਹਾਨੂੰ ਕਿਤਾਬਾਂ 'ਚ ਨਹੀਂ ਲੱਭਣੇ। ਉਹ ਕਿੱਥੋਂ ਲੱਭ ਕੇ ਲਿਆਉਂਦਾ? ਇਹਦਾ ਮਤਲਬ ਕ੍ਰੀਏਟੀਵਿਟੀ ਆ ਨਾ, ਕਿਸੇ ਸ਼ਬਦ ਨੂੰ, ਵਰਡ ਨੂੰ ਕਿਹੜੇ ਸਮੇਂ, ਢੁਕਵੇਂ ਥਾਂ ਤੇ ਕਿੱਥੇ ਵਰਤਣਾ। ਮੈਂ ਗਾਲਾਂ ਦੀ ਗੱਲ ਨਹੀਂ ਕਰ ਰਿਹਾ ਮੈਂ। ਫਿਰ ਪ੍ਰੋਬਲਮ ਇਹ ਵੀ ਆ ਗਈ ਹੈ ਵੀ ਜੇ ਸਾਡਾ ਸਿਸਟਮ ਠੀਕ ਹੋਵੇ, ਸੋਹਣਾ ਹੋਵੇ, ਜਿੱਥੇ ਕ੍ਰੀਏਟੀਵਿਟੀ ਨੂੰ ਬੰਦੇ ਦੇ ਅੰਦਰੋਂ ਨਿਕਲਣ ਦਾ, ਵਧਣ ਫੁੱਲਣ ਦਾ ਮੌਕਾ ਮਿਲੇ, ਤੇ ਕ੍ਰੀਏਟੀਵਿਟੀ ਹੈ ਜਿਹੜੀ ਉਹ ਕਿੰਨਾ ਸੋਹਣਾ ਰੋਲ ਅਦਾ ਕਰ ਸਕਦੀ ਹੈ, ਸਮਾਜ ਨੂੰ ਕਿੱਥੇ ਦੀ ਕਿੱਥੇ ਲਿਜਾ ਸਕਦੀ ਹੈ। ਹੁਣ ਗੱਲ ਇਹ ਹੈ ਬਈ, ਜੇ ਕੋਈ ਬੰਦਾ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਆਪਣੀ ਕਲਾ ਦੇ ਜ਼ੋਰ ਦੇ ਉੱਤੇ ਉਹ ਮਸ਼ਹੂਰ ਹੁੰਦਾ, ਤੇ ਫਿਰ ਠੱਗ ਚੋਰ ਮੰਗ ਤੇ ਪੈਸੇ ਇਕੱਠੇ ਕਰਨ ਵਾਲੇ ਡਰਾਉਣ ਵਾਲੇ ਐਕਸਟੋਰਸ਼ਨ ਵਾਲੇ ਕਿਵੇਂ ਇਕੱਠੇ ਹੋ ਜਾਂਦੇ ਨੇ, ਜਦੋਂ ਬੰਦਾ ਨਹੀਂ ਪੈਸੇ ਦੇ ਸਕਦਾ ਕਿਵੇਂ ਮਾਰ ਦਿੰਦੇ ਨੇ, ਫਿਰ ਆਪਣੇ ਆਪ ਨੂੰ ਬੜੇ ਪਾਕ ਪਵਿੱਤਰ ਕਹਾਉਂਦੇ ਨੇ, ਆਪ ਚੋਰੀ ਚੋਰੀ ਸੁਣਦੇ ਨੇ ਸਾਰਾ ਕੁਝ, ਮੈਨੂੰ ਕੋਈ ਹਿਚਕਚਾਹਟ ਨਹੀਂ ਕਹਿਣ ਦੇ ਵਿੱਚ, ਚੋਰੀ ਚੋਰੀ ਮੋਬਾਈਲ ਫੋਨ ਤੇ ਵੀ ਪੋਰਨ ਦੇਖਦੇ ਨੇ ਉਹ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਅਸ਼ਲੀਲਤਾ, ਜਦੋਂ ਔਰਤਾਂ ਵੱਲ ਝਾਕਦੇ ਨੇ ਤਾਂ ਪਹਿਲਾਂ ਹੀ ਟੇਢਾ ਟੇਢਾ ਝਾਕਦੇ ਨੇ, ਮੈਨੂੰ ਇਹ ਕਹਿਣ ਦੇ ਵਿੱਚ ਵੀ ਕੋਈ ਹਿਚਕਚਾਹਟ ਨਹੀਂ ਕਿ ਧਾਰਮਿਕ ਸਥਾਨਾਂ ਦੇ ਵਿੱਚ ਵੀ ਉਹ ਟੇਢੇ ਟੇਢੇ ਤਰੀਕੇ ਦੇ ਨਾਲ ਝਾਕਦੇ ਨੇ ਤੇ ਲੋਕਾਂ ਨੂੰ ਅਸ਼ਲੀਲਤਾ ਅਸ਼ਲੀਲ ਗਾਣੇ ਨਾ ਸੁਣਨ ਦੇ ਲੈਕਚਰ ਦਿੰਦੇ ਨੇ ਵੱਡੇ ਵੱਡੇ। ਦੇਖੋ ਮੂਸੇ ਵਾਲਾ ਸਿੱਧੂ ਮਾਰਿਆ ਗਿਆ, ਅੰਦਰ ਕਲਾ ਪਈ ਸੀ, ਕੰਪਨੀਆਂ ਨੇ ਉਹਨੂੰ ਅੱਗੇ ਨਹੀਂ ਵਧਣ ਦਿੱਤਾ। ਆਪਾਂ ਇੱਕ ਖਾਸ ਦੌੜ ਦੇ ਵਿੱਚੋਂ ਨਿਕਲ ਰਹੇ ਹਾਂ, ਇਸ ਤੋਂ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਨਾ ਜਿਹੜੇ ਗਾਇਕ ਸੀਗੇ ਗਾਉਣ ਵਾਲੇ ਸੀ ਉਹ ਅੱਗੇ ਨਹੀਂ ਸੀ ਵੱਧ ਸਕਦੇ ਕਿਉਂਕਿ ਕੰਪਨੀਆਂ ਦੀ ਇੰਨੀ ਮੋਨੋਪਲੀ ਚੱਲਦੀ ਸੀ, ਕੰਪਨੀਆਂ ਇੱਕ ਤਰੀਕੇ ਨਾਲ ਬਹੁਤੇ ਪੈਸਾ ਕੰਪਨੀਆਂ ਬਣਾ ਜਾਂਦੀਆਂ ਸੀ। ਹੁਣ ਇਹਨਾਂ 'ਚ ਕਸ਼ਮਕਸ਼ ਚੱਲ ਰਹੀ ਆ, ਕਈ ਗੀਤਕਾਰ ਮਰੇ ਨੇ, ਚਮਕੀਲਾ ਮਰਿਆ, ਮੂਸੇ ਵਾਲਾ ਸਿੱਧੂ ਮਰਿਆ, ਇੱਕ ਸ਼ਾਇਦ ਮੁੰਡੇ ਦਾ ਨਾਂ ਇਸ਼ਮੀਤ ਸੀਗਾ ਜਿਹੜਾ ਡੁੱਬ ਕੇ ਜਿਹਨੂੰ ਦਿਖਾਇਆ ਗਿਆ ਸੀ ਵੀ ਡੁੱਬ ਕੇ ਮਰ ਗਿਆ, ਬਹੁਤ ਹੀ ਸੋਹਣਾ ਗਾਉਂਦਾ ਹੁੰਦਾ ਸੀ। ਕਹਿਣ ਦਾ ਮਤਲਬ ਕਲਾਕਾਰ ਤਾਂ ਇੱਕ ਕਲਾਕਾਰ ਹੁੰਦਾ, ਲੋਕ ਕਲਾ ਨੂੰ ਸੁਣਨ ਜਾਂਦੇ ਨੇ। ਹਾਂ ਇਹ ਮਾੜੀ ਗੱਲ ਆ, ਇਹ ਮਾੜੀ ਗੱਲ ਆ, ਅਸ਼ਲੀਲਤਾ ਨਹੀਂ ਹੋਣੀ ਚਾਹੀਦੀ, ਪਰ ਜਦੋਂ ਲੋਕ ਸੁਣਨ ਜਾਂਦੇ ਨੇ ਉਹ ਅਸ਼ਲੀਲਤਾ ਅਸੀਂ ਪਹਿਲਾਂ ਕਿਉਂ ਅਸੀਂ ਪਹਿਲਾਂ ਆਪਣੇ ਆਪ ਨਾਲ ਸੰਘਰਸ਼ ਕਿਉਂ ਨਹੀਂ ਕਰਦੇ, ਬਜਾਏ ਦੇ ਕਿ ਜੇ ਤੁਹਾਨੂੰ ਕੋਈ ਲੱਗਦਾ ਕੋਈ ਅਸ਼ਲੀਲ ਗਾਣੇ ਸੁਣਾ ਰਿਹਾ, ਅਸੀਂ ਤਾਂ ਇਕੱਠ ਭਰ ਕੇ ਜਾਂਦੇ ਹਾਂ, ਸਾਨੂੰ ਤਾਂ ਕੋਈ ਜਿੱਧਰ ਮਰਜ਼ੀ ਲੈ ਦੇ, ਟਰਾਲੀਆਂ ਭਰ ਕੇ ਅਸੀਂ ਡੇਰਿਆਂ ਦੇ ਵਿੱਚ ਜਾਂਦੇ ਹਾਂ, ਬਾਬੇ ਵਿਭਾਗ ਦੇ ਡੇਰੇ ਜਾਂਦੇ ਹਾਂ, ਜੈ ਮਾਤਾ ਸ਼ੇਰਾਂ ਵਾਲੀ ਚਿਮਟੇ ਵਜਾਉਂਦੇ ਜਾਂਦੇ ਹਾਂ, ਸਾਧਨ ਦੇ ਡੇਰਿਆਂ 'ਚ ਰੁਲਦੇ ਫਿਰਦੇ ਹਾਂ, ਮਗਰੋਂ ਟੀਵੀ ਰੇਡੀਓ 'ਤੇ ਪ੍ਰਚਾਰ ਕਰਦੇ, ਵੀ ਸਾਧ ਤਾਂ ਮਾੜੇ ਹੁੰਦੇ ਨੇ। ਕੋਈ ਬੰਦਾ ਕੁਛ ਮਰਜ਼ੀ ਗਾਵੇ, ਕੋਈ ਕੁਝ ਮਰਜ਼ੀ ਸੁਣੇ, ਕੋਈ ਕੋਈ ਮਰਜ਼ੀ ਪਹਿਨੇ, ਤੀਜੇ ਬੰਦੇ ਨੂੰ ਕੀ ਅਧਿਕਾਰ ਆ ਕਹਿਣ ਦਾ ਕਿ ਮੈਂ ਤੈਨੂੰ ਮਾਰ ਦੂੰਗਾ। ਇਹ ਗੱਲ ਮੰਨ ਲਓ ਟੈਂਪਰੇਰੀ, ਚਲੋ ਚਮਕੀਲਾ ਗਾਣੇ ਜਿਹੜੇ ਉਹ ਠੀਕ ਨਹੀਂ ਸੀ ਗਾਉਂਦਾ, ਪਰ ਉਹਨੂੰ ਮਾਰਨ ਦਾ ਅਧਿਕਾਰ ਕਿਹਨੇ ਦਿੱਤਾ? ਗੱਲ ਇੱਥੇ ਨਹੀਂ ਖੜਦੀ, ਗੱਲ ਇੱਥੇ ਵੀ ਖੜਦੀ, ਲੋ ਮੈਂ ਤੁਹਾਨੂੰ ਥੋੜੇ ਜਿਹੇ ਦਿਨਾਂ ਦੀ ਉਦਾਹਰਣ ਦੇ ਦਿੰਦਾ। ਉਤਾਰਖੰਡ ਦੇ ਵਿੱਚ ਕੋਈ ਸਮਾਗਮ ਸੀ, ਜਿੰਨਾ ਕੁ ਮੈਨੂੰ ਖਬਰਾਂ ਤੋਂ ਪਤਾ ਲੱਗਿਆ, ਗੁਰਦੁਆਰੇ ਤੋਂ ਬਾਹਰਲੇ ਪਾਸੇ ਉਹਨਾਂ ਦਾ ਕੋਈ ਪਹਾੜੀ ਡਾਂਸ ਸੀ, ਉਹ ਕੁੜੀਆਂ ਨੇ ਪਹਾੜੀ ਡਾਂਸ ਕੀਤਾ, ਕਿਸੇ ਨੇ ਕੋਈ ਪ੍ਰੋਗਰਾਮ ਰੱਖਿਆ ਸੀ। ਅੱਛਾ, ਉਹਦੇ ਤੇ ਕਿੰਤੂ ਪ੍ਰੰਤੂ ਹੋਇਆ, ਸਾਰੇ ਗੁਰਦੁਆਰੇ ਦੀ ਕਮੇਟੀ ਨੇ ਧਾਰਮਿਕ ਸੰਸਥਾਵਾਂ ਤੋਂ ਮਾਫੀ ਮੰਗ ਲਈ ਵੀ ਇਹ ਜੋ ਕੁਝ ਹੋਇਆ ਗਲਤ ਹੋਇਆ। ਇਹ ਮਾਫੀ ਮੰਗਣ ਦੇ ਬਾਵਜੂਦ ਵੀ ਦੋ ਜਣਿਆਂ ਨੇ ਗੁਰਦੁਆਰੇ ਦੇ ਪ੍ਰਧਾਨ ਨੂੰ ਗੋਲੀਆਂ ਮਾਰਤੀਆਂ। ਹੁਣ ਤੁਸੀਂ ਮੈਨੂੰ ਦੱਸੋ ਬਈ ਡਾਂਸ ਹੋ ਰਿਹਾ ਬਾਹਰ, ਹਰ ਇੱਕ ਗੱਲ ਤੇ ਆਪਾਂ ਕਹੀਏ ਜੀ ਮਸਾ ਰੰਗਣ ਨੂੰ, ਇਸ ਕਰਕੇ ਠੀਕ ਹੈ ਉਹ ਉਸ ਵੇਲੇ ਦੀ ਸੱਚਾਈ ਹੈ, ਮਸਾ ਰੰਗਣ ਨੂੰ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਕਰਦਾ ਸੀ, ਉਸ ਵੇਲੇ ਕਾਇਦੇ ਕਾਨੂੰਨ ਕੁਝ ਹੋਰ ਸੀ, ਹਕੂਮਤ ਕੁਝ ਹੋਰ ਸੀ, ਪਰ ਅੱਜ ਤਾਂ ਕਾਨੂੰਨ ਆ ਨਾ, ਅੱਜ ਤਾਂ ਬਕਾਇਦਾ ਤਰੀਕੇ ਦੇ ਨਾਲ ਉਹਨਾਂ ਨੇ ਸੰਸਥਾਵਾਂ ਨੇ ਮਾਫ਼ੀ ਵੀ ਮੰਗ ਲਈ ਵੀ ਜੇ ਚਲੋ ਕਿਸੇ ਤੋਂ ਗਲਤੀ ਹੋ ਗਈ, ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ, ਉਹਨਾਂ ਨੇ ਮਾਫ਼ੀ ਮੰਗ ਲਈ। ਜੇ ਮਾਫ਼ੀ ਮੰਗ ਕੇ ਵੀ ਕਿਸੇ ਨੂੰ ਇਹ ਕਿਹਾ ਜਾਂਦਾ ਵੀ ਇਹਨੂੰ ਸੋਧਾ ਲਾ ਦਿਓ, ਤੇ ਦੋ ਬੰਦੇ ਉੱਠ ਕੇ ਲਾ ਦਿੰਦੇ ਨੇ ਤੇ ਬਾਕੀ ਧਾਰਮਿਕ ਸੰਸਥਾਵਾਂ ਦੀ ਕੀ ਬੁੱਕਤ ਰਹਿ ਗਈ? ਇਹਦਾ ਮਤਲਬ ਕਿਸੇ ਨੂੰ ਵੀ ਮਾਰਨਾ, ਮੈਨੂੰ ਗੁੱਸਾ ਆ ਗਿਆ ਕਹੋ ਜੀ ਮੈਂ ਕਿਸੇ ਨੂੰ ਮਰਜ਼ੀ ਮਾਰ ਦੇਣਾ, ਇਹ ਕਿੱਥੋਂ ਤੱਕ ਜਾਇਆ ਜਾ? ਜਿਹੜੀ ਪੰਜਾਬੀਆਂ ਦੇ ਵਿੱਚ ਚੱਕ ਲਓ ਵਾਲੀ ਜਿਹੜੀ ਹੈਗੀ ਹੈ ਨਾ, ਸੋਧਾ ਲਾ ਦਿਓ, ਇੱਕ ਬੰਦਾ ਮਾਫ਼ੀ ਮੰਗੀ ਜਾਂਦਾ ਵੀ ਮੈਥੋਂ ਗਲਤੀ ਹੋ ਗਈ, ਫਿਰ ਵੀ ਸੋਧਾ ਲਾ ਦਿਓ। ਇਵੇਂ ਚਮਕੀਲੇ ਵਾਲਾ, ਵੱਡੀ ਗਿਣਤੀ ਦੇ ਵਿੱਚ ਲੋਕ ਚਮਕੀਲੇ ਨੂੰ ਸੁਣ ਜਾਂਦੇ ਸੀ, ਇੱਕ ਕਲਾਕਾਰ ਸੀ, ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਇੱਕ ਸੋਹਣਾ ਕਲਾਕਾਰ ਸੀ, ਚੰਗਾ ਕਲਾਕਾਰ ਸੀ, ਮਜ਼ਦੂਰਾਂ ਦੇ ਵਿੱਚੋਂ ਸੀ, ਜੱਟਾਂ ਤੇ ਮਜ਼ਦੂਰਾਂ ਦੀ ਹਮੇਸ਼ਾ ਹੀ ਆਪਸ ਵਿੱਚ ਦੀ, ਜੱਟ ਆ ਜਿਹੜੇ ਇਹ ਬਾਹਮਣਵਾਦੀ ਨੇ, ਬਾਹਮਣਵਾਦੀ ਮੀਨਸ ਬਾਹਮਣਵਾਦੀ ਮੈਂ ਕਾਸਟ ਵਜੋਂ ਨਹੀਂ ਕਹਿ ਰਿਹਾ, ਬਾਹਮਣਵਾਦ ਇੱਕ ਪੂਰੇ ਦੀ ਪੂਰੀ ਫਿਲਾਸਫੀ ਆ, ਊਚ ਤੇ ਨੀਚ ਵਰਣਾਂ ਦੇ ਵਿੱਚ ਵੰਡਿਆ ਹੋਇਆ ਸਮਾਜ, ਸੋ ਕਾਲਡ ਉੱਚੀਆਂ ਜਾਤਾਂ ਵਾਲੇ ਪਵਿੱਤਰ, ਸੋ ਕਾਲਡ ਨੀਵੀਆਂ ਜਾਤਾਂ ਵਾਲੇ ਦਲਿਤ ਨੇ ਜਿਹੜੇ ਉਹ ਮਾੜੇ ਬੰਦੇ ਨੇ, ਉਹਨਾਂ ਦਾ ਖੂਨ ਮਾੜਾ, ਅੱਜ ਵੀ ਪਿੰਡਾਂ 'ਚ ਗੱਲਾਂ ਹੁੰਦੀਆਂ ਨੇ, ਅੱਜ ਵੀ ਲੋਕ ਕਹਿੰਦੇ ਨੇ ਕਿ ਮਾੜਾ ਖੂਨ ਆ ਇਹਨਾਂ ਦਾ। ਜੱਟ ਚੋਰੀ ਚੋਰੀ ਤਾਂ ਗਾਣੇ ਸੁਣਦੇ ਨੇ, ਉਹ ਚੋਰੀ ਚੋਰੀ ਇਨ ਦਾ ਸੈਂਸ ਟੇਪਾਂ ਜਿਹੜੀਆਂ ਮੋਟਰਾਂ ਤੇ ਲਾ ਕੇ ਸੁਣਦੇ ਨੇ, ਟਰੈਕਟਰਾਂ ਤੇ ਲਾਈਆਂ ਸੁਣੀਆਂ ਜਾਂਦੀਆਂ ਸੀ, ਕੋਈ ਵੇਲਾ ਸੀ ਫਿਰ ਅਖਾੜਿਆਂ ਚ ਜਾਂਦੇ ਸੀ ਸਿੱਧੇ, ਤੇ ਜੇ ਭਾਈ ਸੁਣਦੇ ਅੰਦਰ ਨਫ਼ਰਤ ਵੀ ਕਰਦੇ ਸੀ, ਤੇ ਗਾਇਕ ਸੀ ਜਿਹੜੇ ਦੂਸਰੇ ਨਾਲ ਵਾਲੇ ਉਹਨਾਂ ਨੂੰ ਐਂ ਲੱਗਦੇ ਸੀ ਵੀ ਚਮਕੀਲਾ ਜਿਹੜਾ ਇਹ ਤਾਂ ਲੋਕਾਂ ਦੇ ਮਨਾਂ ਦੀ ਆਵਾਜ਼ ਆ ਜਿਹੜੀ ਬਣਦਾ ਜਾਂਦਾ, ਤੇ ਉਧਰੋਂ ਜਿਨ੍ਹਾਂ ਨੇ ਹਥਿਆਰ ਚੱਕੇ ਹੁੰਦੇ ਸੀ ਉਹਨਾਂ ਦਾ ਤਾਂ ਕੰਮ ਹੀ ਇਹ ਸੀ ਵੀ ਠੂਠਾ ਕਰਕੇ ਜੋ ਉਹਨੂੰ ਮਾਰਤਾ ਨਵੇਂ ਮੁੰਡਿਆਂ ਨੂੰ ਨਾਲ ਮਿਲਾ ਲੈਂਦੇ ਹੁੰਦੇ ਸੀ, ਨਵੇਂ ਮੁੰਡੇ ਤੋਂ ਗੋਲੀਆਂ ਚਲਾ ਲੈਂਦੇ ਸੀਗੇ ਜਦੋਂ ਬੰਦੇ ਨੇ ਕਿਸੇ ਨੇ ਗੋਲੀਆਂ ਚਲਾਤੀਆਂ, ਨਾ ਉਹ ਘਰੇ ਜਾ ਸਕਦਾ, ਜੇ ਘਰੇ ਜਾਂਦਾ ਤਾਂ ਪੁਲਿਸ ਵਾਲੇ ਮਾਰਦੇ ਸੀ ਤੇ ਆਪ ਤਾਂ ਮਾਰੇ ਜਾਂਦੇ ਹੀ ਸੀ। ਪਰ ਜਿਨ੍ਹਾਂ ਲੋਕਾਂ ਨੂੰ ਕਲਾ ਦਾ ਪਤਾ, ਮੈਂ ਅਗੇਨ ਕਲਾ ਨੂੰ ਵਧੀਆ ਪਾਸੇ ਵਰਤਿਆ ਜਾਣਾ ਚਾਹੀਦਾ, ਉਹਦੀ ਆਵਾਜ਼ ਸੋਹਣੀ ਸੀ, ਕ੍ਰੀਏਟੀਵਿਟੀ ਸੀ, ਸ਼ਬਦਾਂ ਦਾ ਜੋੜ ਮੇਲ ਚੰਗਾ ਕਰਦਾ ਸੀ, ਕਾਸ਼ ਉਹਨੂੰ ਕੋਈ ਉਹਨੂੰ ਚੰਗੀ ਸੰਗਤ ਟੱਕਰੀ ਹੁੰਦੀ, ਉਹਨੂੰ ਚੰਗੇ ਬੰਦੇ ਟੱਕਰੇ ਹੁੰਦੇ, ਉਹਨੂੰ ਕੋਈ ਉਹਦਾ ਗੁਰੂ ਇਹੋ ਜਿਹਾ ਮਿਲਿਆ ਹੁੰਦਾ ਜਿਹੜਾ ਉਸ ਐਨਰਜੀ ਨੂੰ ਚੈਨਲਾਈਜ਼ ਕਰਕੇ ਵਧੀਆ ਪਾਸੇ ਲਾਉਂਦਾ ਤਾਂ ਬਹੁਤ ਵਧੀਆ ਹੋਣਾ ਸੀ। ਪਰ ਇਹਦਾ ਮਤਲਬ ਇਹ ਥੋੜਾ ਵੀ ਉਹਨੂੰ ਮਾਰ ਦਿਓ, ਜੇ 25 ਸਾਲਾਂ ਬਾਅਦ ਵੀ ਚਰਚਾ ਹੋਈ ਜਾਂਦੀ ਹੈ ਵੀ ਕਿਸੇ ਨੂੰ ਮਾਰਨਾ ਗਲਤ ਆ, ਫਿਰ ਵੀ ਇਹੀ ਸਟੈਂਡ ਲਓ, ਨਹੀਂ ਜੀ ਨਹੀਂ ਸੋਧਾ ਲਾਉਣਾ ਠੀਕ ਸੀ, ਇਹ ਤਾਂ ਬਿਲਕੁਲ ਹੀ ਗਲਤ ਆ। ਮਤਲਬ ਇਸ ਕਰਕੇ ਉਹਨੂੰ ਜਾਇਜ਼ ਠਹਿਰਾ ਦਿਓ ਵੀ ਉਹ ਅਸ਼ਲੀਲ ਗੀਤ ਗਾਉਂਦਾ ਸੀ। ਹੋਣਗੇ ਅਸ਼ਲੀਲ ਗੀਤ ਵੀ, ਦੂਜੇ ਵੀ ਗਾਉਂਦਾ ਸੀ, ਤੇ ਜਿਹੜੇ ਲੋਕ ਸੁਣਨ ਜਾਂਦੇ ਸੀ, ਸਮੱਸਿਆ ਤਾਂ ਇਹਨਾਂ ਦੀ ਹੈ, ਜਿਹੜੇ ਲੋਕ ਸੁਣਨ ਜਾਂਦੇ ਸੀ ਉਹਨਾਂ ਨੂੰ ਕੀ ਸਿੱਖਿਆ ਦਿਓਗੇ। ਇਹ ਓਵਰਆਲ ਨਾ ਜਿੱਥੇ ਜਿੱਥੇ ਅਸੀਂ ਹੈਗੇ ਹਾਂ ਡਿਸਕਸ਼ਨ ਹਮੇਸ਼ਾ ਚੱਲਦੀ ਹੈ, ਡਿਬੇਟ ਚੱਲਦੀ ਹੈ। ਸਾਡੇ ਇੱਥੇ ਸੈਕਸ ਐਜੂਕੇਸ਼ਨ ਬਾਰੇ ਡਿਬੇਟ ਚੱਲੀ 5-7 ਸਾਲ ਪਹਿਲਾਂ, ਨਾ ਜੀ ਸੈਕਸ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ, ਕਿਉਂ ਨਹੀਂ ਹੋਣੀ ਚਾਹੀਦੀ, ਅਸੀਂ ਇੱਕ ਪਛੜੇ ਸਮਾਜ ਦੇ ਵਿੱਚੋਂ ਆਏ ਹਾਂ ਜਿੱਥੇ ਮਾਂ ਪਿਓ ਆਪਣੇ ਯੰਗ ਬੱਚਿਆਂ ਨੂੰ ਕੁਛ ਦੱਸ ਹੀ ਨਹੀਂ ਸਕਦੇ ਸਰੀਰ ਬਾਰੇ, ਉਹ ਕੰਫਰਟੇਬਲੀ ਫੀਲ ਨਹੀਂ ਕਰਦੇ। ਈਵਨ ਵੱਡਾ ਭਰਾ ਵੱਡੀ ਭੈਣ ਛੋਟੇ ਭੈਣ ਭਰਾਵਾਂ ਨੂੰ ਕੁਛ ਦੱਸਦੇ ਕੰਫਰਟੇਬਲ ਫੀਲ ਨਹੀਂ ਕਰਦੇ, ਫਿਰ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਤੇ ਜੇ ਟੀਚਰ ਦੱਸਦੇ ਨੇ, ਦੱਸੋ ਇਹਦੇ ਵਿੱਚ ਕੀ ਬਰਿਆਈ ਹੈ। ਮਤਲਬ ਤੁਸੀਂ ਨਾ ਹੈਰਾਨ ਰਹਿ ਜਾਓਗੇ, ਮੈਂ ਮੇਰੇ ਕੋਲ ਕਈ ਵਾਰੀ ਸ਼ਬਦ ਨਹੀਂ ਹੁੰਦੇ ਮੈਂ ਕਿਹੜੇ ਤਰੀਕੇ ਨਾਲ ਸਮਝਾਵਾਂ। ਫੋਰ ਐਗਜ਼ਾਮਪਲ ਤੁਸੀਂ ਇੱਥੇ ਵਾਸ਼ਰੂਮ ਦੇ ਵਿੱਚ ਵੈਸੇ ਹੀ ਤੁਸੀਂ ਆਪਣੇ ਜਿਹੜੇ ਹੱਥ ਨੇ ਆਹ ਹੈਂਡਸ ਨੇ ਜਿਹੜੇ ਵਾਸ਼ ਕਰਦੇ ਹੋ, ਕਈ ਵਾਰੀ ਲਿਖ ਕੇ ਲਾਇਆ ਹੁੰਦਾ ਹੈਂਡਸ ਨੂੰ ਪ੍ਰੋਪਰ ਵਾਸ਼ ਕਰਨ ਦਾ ਤਰੀਕਾ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਆਪਾਂ ਛੋਟੇ ਹੁੰਦੇ ਕੀ ਕਰਦੇ ਸੀ, ਆਪਾਂ ਸਾਬਣ ਲਿਆ ਹੱਥਾਂ ਨੂੰ ਬਹੁਤਾ ਇੱਕ ਪਾਸਿਓ ਫਰੰਟ ਵਾਲੇ ਪਾਸਿਓ ਥੇੜੀ ਵਾਲੇ ਪਾਸਿਓ ਧੋਂਦੇ ਸੀ, ਬੈਕ ਸਾਈਡ ਤੋਂ ਧੋਣ ਦੀ ਕੋਸ਼ਿਸ਼ ਨਹੀਂ ਸੀ ਕਰਦੇ ਮਲ ਮਲ ਕੇ, ਤੇ ਬੈਕ ਸਾਈਡ ਤੋਂ ਫਿਰ ਸਾਡੇ ਹੱਥ ਫਟ ਜਾਂਦੇ ਸੀ। ਇੱਥੇ ਲਿਖਿਆ ਹੁੰਦਾ ਵੀ ਸਾਬਣ ਲਾ ਕੇ ਤੁਸੀਂ ਬੈਕ ਤੇ ਫਰੰਟ ਸਾਈਡ ਤੋਂ ਉਂਗਲਾਂ ਦੇ ਵਿੱਚ ਉਂਗਲਾਂ ਮਤਲਬ ਮਲ ਕੇ ਤੇ 1.5-2 ਮਿੰਟ ਹੱਥਾਂ ਨੂੰ ਮਲ ਕੇ ਪ੍ਰੋਪਰਲੀ ਤੁਸੀਂ ਵਾਸ਼ ਕਰੋ। ਕੀ ਸਾਨੂੰ ਸਾਡੇ ਟੀਚਰਾਂ ਨੇ, ਸਾਡੇ ਮਾਂ ਪਿਓ ਨੇ, ਸਾਡੇ ਵੱਡੇ ਭੈਣ ਭਰਾਵਾਂ ਨੇ ਸਾਨੂੰ ਦੱਸਿਆ ਵੀ ਸਰੀਰ ਦੇ ਇਹ ਜਿਹੜੇ ਅੰਗ ਨੇ ਸਾਰੇ ਦੇ ਸਾਰੇ ਮਤਲਬ ਜਿਹੜੇ ਤੁਹਾਡੇ ਪ੍ਰਾਈਵੇਟ ਪਾਰਟਸ ਨੇ, ਕੀ ਤੁਸੀਂ ਉਹਨਾਂ ਨੂੰ ਵੀ ਸਾਫ਼ ਸੁਥਰਾ ਰੱਖਣਾ ਹੁੰਦਾ? ਸਾਨੂੰ ਦੱਸਿਆ ਹੀ ਨਹੀਂ ਸੀ ਜਾਂਦਾ। ਤੇ ਜੇ ਇੱਥੇ ਪ੍ਰੋਪਰਲੀ ਦੱਸਦੇ ਨੇ ਲੜਕਾ ਤੇ ਲੜਕੀ, ਉਹਨਾਂ ਨੇ ਖਾਸ ਉਮਰ ਦੇ ਵਿੱਚ ਕੀ ਕੀ ਸਟੈਪਸ ਨੇ ਜਿਹੜੇ ਸਰੀਰ ਵਾਸਤੇ ਲੈਣੇ ਹੁੰਦੇ ਨੇ ਜਦੋਂ ਉਹਨਾਂ 'ਚ ਹਾਰਮੋਨਲ ਚੇਂਜਸ ਆਉਂਦੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਡਾਕਟਰ ਦੱਸਦਾ, ਤੇ ਕੀ ਮਾੜੀ ਗੱਲ ਆ ਭਾਈ? ਜੇ ਸਾਡੀਆਂ ਲੜਕੀਆਂ ਨੂੰ ਦੱਸਿਆ ਜਾਂਦਾ ਕਿ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਜਦੋਂ ਇੱਕ ਨਵੇਂ ਬੱਚੇ ਨੇ ਸੰਸਾਰ ਦੇ ਵਿੱਚ ਆਉਣਾ ਹੁੰਦਾ, ਕੀ ਕੀ ਕਿਵੇਂ ਟੇਕ ਕੇਅਰ ਕੀਤੀ ਜਾਂਦੀ ਹੈ, ਜੇ ਅਨਵਾਂਟਿਡ ਪ੍ਰੈਗਨੈਂਸੀਜ਼ ਕਿਵੇਂ ਅਵੋਇਡ ਹੁੰਦੀਆਂ, ਦੱਸੋ ਮੈਨੂੰ ਕਿਹੜੀ ਗੱਲ ਗਲਤ ਆ ਭਾਈ? ਐਵੇਂ ਝੰਡਾ ਚੱਕ ਲੈਂਦੇ ਹਰੇਕ ਥਾਂ, ਜੀ ਸੈਕਸ ਐਜੂਕੇਸ਼ਨ ਗਲਤ ਆ ਜੀ, ਫਲਾਨਾ ਜੀ, ਢਿਮਕਾ ਜੀ। ਦੂਜੇ ਪਾਸੇ ਸੁਣਨ ਨੂੰ ਨਾ ਆਪ ਮਾੜੀ ਤੋਂ ਮਾੜੀ ਬੋਲੀ ਮਿਲ ਜੇ, 5-5 ਵਾਰੀ ਸੁਣਦੇ ਨੇ ਵਿਆਹਾਂ ਦੇ ਵਿੱਚ। ਤੁਸੀਂ ਲੇਡੀਜ਼ ਨੂੰ ਸੁਣੋ, ਲੇਡੀਜ਼ ਗੰਦੀਆਂ ਬੋਲੀਆਂ ਪਾਉਂਦੀਆਂ ਨੇ, ਗਾਲਾਂ ਕੱਢਦੀਆਂ ਨੇ ਲੇਡੀਜ਼, ਉਹ ਅਸ਼ਲੀਲਤਾ ਹੁੰਦੀ ਹੈ। ਇਹਦਾ ਮਤਲਬ ਆਪ ਤਾਂ ਉਹ ਸਵਾਦ ਲੈਂਦੇ ਨੇ ਗੰਦੀਆਂ ਗਾਲਾਂ ਗੰਦੀਆਂ ਗੱਲਾਂ ਕਰਕੇ, ਬੱਚਿਆਂ ਨੂੰ ਸਿੱਖਿਆ ਦੇਣ ਦੇ ਮਾਰੇ ਉਹ ਤੋਂ ਟਲਦੇ ਨੇ, ਫਿਰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਤਾਂ ਜੀ ਬਹੁਤ ਪਵਿੱਤਰ ਹਾਂ, ਸਾਡਾ ਤਾਂ ਵਿਰਸਾ ਹੀ ਬੜਾ ਵੱਡਾ, ਬੜਾ ਪਵਿੱਤਰ ਆ, ਸਾਡੇ ਵਰਗਾ ਤਾਂ ਦੁਨੀਆਂ 'ਚ ਹੀ ਨਹੀਂ ਕੋਈ ਹੋਇਆ। ਦੋਗਲਾਪਣ, ਚਮਕੀਲੇ ਦੇ ਅਖਾੜੇ ਦੇ ਵਿੱਚ ਹਜ਼ਾਰਾਂ ਲੋਕ ਜਾਂਦੇ ਹੁੰਦੇ ਸੀ, ਕਿਸੇ ਨੂੰ ਪਤਾ ਲੱਗ ਜਾਵੇ ਵੀ ਚਮਕੀਲੇ ਦਾ ਅਖਾੜਾ ਨਾ ਜਿਹੜਾ 20 ਕਿਲੋਮੀਟਰ ਦੂਰ ਹੈ, ਲੋਕ ਜਾਂਦੇ ਸੀ। ਇਹਦਾ ਮਤਲਬ ਲੋਕਾਂ ਦੇ ਅੰਦਰ ਜਿਗਿਆਸਾ ਪਈ ਆ, ਲੋਕਾਂ ਦੇ ਅੰਦਰ ਨਾ, ਲੋਕਾਂ ਦੇ ਕੋਲੇ ਪ੍ਰੋਪਰ ਐਂਟਰਟੇਨ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਲੋਕਾਂ ਕੋਲੇ ਪ੍ਰੋਪਰ ਐਂਟਰਟੇਨਮੈਂਟ ਦੇ ਸਾਧਨ ਹੈ ਨਹੀਂ, ਇਸ ਕਰਕੇ ਲੋਕਾਂ ਨੂੰ ਜਿਹੜਾ ਐਵਰੇਜ ਜੀਆਂ ਗੱਲਾਂ ਨੇ ਉਹੋ ਹੀ ਉਹਨਾਂ ਨੂੰ ਸੱਚ ਲੱਗਦਾ। ਮੈਨੂੰ ਇਹ ਦੱਸੋ ਬਈ ਜਿਹੜੇ ਲੋਕ ਸੁਣਨ ਜਾਂਦੇ ਨੇ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ, ਜਿਹਨੂੰ ਸੁਣਨ ਜਾਂਦੇ ਨੇ ਉਹਨੂੰ ਤੁਸੀਂ ਗੱਡੀ ਚਾੜਦੇ ਹੋ। ਅੱਜ 25-30 ਸਾਲਾਂ ਬਾਅਦ ਵੀ ਉਹਨੂੰ ਤੁਸੀਂ ਮਾੜਾ ਕਹਿੰਦੇ ਹੋ ਤੇ ਲੋਕਾਂ ਨੂੰ ਮਾੜਾ ਕਹੋ ਨਾ। ਲੋਕ ਜਿਹੜੇ ਪਖੰਡ ਕਰਦੇ ਨੇ, ਅਸੀਂ ਬੜੇ ਸਾਫ ਸੁਥਰੇ ਹਾਂ, ਅਸੀਂ ਪਵਿੱਤਰ ਹਾਂ, ਪਾਕ ਪਵਿੱਤਰ ਹਾਂ, ਅਸੀਂ ਧਾਰਮਿਕ ਸਥਾਨਾਂ 'ਚ ਜਾਂਦੇ ਹਾਂ, ਅਸੀਂ ਆਹ ਕਰਦੇ ਹਾਂ ਆਹ ਕਰਦੇ ਹਾਂ, ਉਹੀ ਉਹ ਤਾਂ ਉਹਦੇ ਅਖਾੜਿਆਂ ਜਾ ਕੇ ਸੁਣਦੇ ਹੁੰਦੇ ਸੀ। ਇੰਨਾ ਦੋਗਲਾਪਣ ਸਾਡੇ ਵਿੱਚ, ਇੰਨਾ ਦੋਗਲਾਪਣ, ਬਈ ਦੋਗਲਾਪਣ ਆ ਜਿਹੜਾ ਉਹ ਵੀ ਮੂੰਹ ਨਾਲ ਨਾ ਉਹ ਵੀ ਮੂੰਹ ਢੱਕ ਲਏ ਵੀ ਇਹ ਲੋਕ ਐਡੇ ਦੋਗਲੇ ਨੇ, ਸ਼ਰਮਾ ਜੇ ਆ ਕੇ ਸਾਡੇ ਸਾਹਮਣੇ ਦੋਗਲਾਪਣ। ਯੰਗ ਏਜ ਦੇ ਵਿੱਚ ਮੇਰੀ ਗੱਲ ਸੁਣੋ, ਯੰਗ ਏਜ ਦੇ ਵਿੱਚ ਜੇ ਬੱਚੇ ਪਿਆਰ ਮੁਹੱਬਤ ਦੀਆਂ ਗੱਲਾਂ ਨਹੀਂ ਕਰਨਗੇ ਹੋਰ ਕੀ ਕਰਨਗੇ। ਮੈਂ ਅਸ਼ਲੀਲਤਾ ਦੀ ਗੱਲ ਨਹੀਂ ਕਰ ਰਿਹਾ, ਪਰ ਹਰ ਇੱਕ ਸ਼ਬਦ ਨੂੰ ਤੁਸੀਂ ਪਿਆਰ ਮੁਹੱਬਤ ਦੇ ਸ਼ਬਦਾਂ ਨੂੰ ਵੀ ਤੁਸੀਂ ਅਸ਼ਲੀਲਤਾ ਦੇ ਨਾਲ ਬੰਨਦੇ ਹੋ। ਸਾਡਾ ਤਾਂ ਇੱਕ ਆਹ ਹੁਣ ਤਾਂ ਚਲੋ ਥੋੜਾ ਜਿਹਾ ਫਰਕ ਪੈ ਗਿਆ, ਪਰ ਹੁਣ ਵੀ ਬੜਾ ਮਾੜਾ ਹਾਲ ਆ ਜੀ। ਮੁੰਡਾ ਤੇ ਕੁੜੀ ਕਿਤੇ ਪਾਰਕ 'ਚ ਬੈਠੇ ਹੋਣਗੇ ਉਹਨੂੰ ਕੁੱਟਣ ਲੱਗ ਜਾਣਗੇ, ਆਦਮੀ ਤੇ ਜਨਾਨੀ ਕਿਤੇ ਮੋਟਰਸਾਈਕਲ ਤੇ ਜਾਂਦੇ ਹੋਣ, ਮਤਲਬ ਉਹਨਾਂ ਦੇ ਸਰਟੀਫਿਕੇਟਾਂ ਮੂਹਰੇ ਪਹਿਲਾਂ ਟੰਗਿਆ ਹੋਣਾ ਚਾਹੀਦਾ ਵੀ ਉਹ ਆਦਮੀ ਤੇ ਔਰਤ ਆ ਜਿਹੜੇ ਪਤੀ ਪਤਨੀ ਆ, ਤਾਂ ਬਚ ਜਾਣ, ਨਹੀਂ ਤਾਂ ਉਹਨੂੰ ਵੀ ਕਟਾਪਾ ਚਾੜ ਦਿੰਦੇ ਨੇ। ਹੁਣ ਥੋੜਾ ਜਿਹਾ ਫਰਕ ਪਿਆ ਯੂਨੀਵਰਸਿਟੀ ਕਾਲਜ ਦੇ ਵਿੱਚ, ਇੰਨਾ ਕੁ ਮਾੜਾ ਹਾਲ। ਇਹ ਸਭ ਸਾਡੇ ਕਲਚਰ ਦੇ ਵਿੱਚ, ਸਾਡੇ ਆਪਣੇ ਮਨਾਂ ਦੇ ਵਿੱਚ ਦੋਗਲਾ ਪਾਣਾ, ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ। ਸਾਡੇ ਸਾਹਮਣੇ ਕੋਈ ਯੰਗ ਲੜਕੀ ਆ ਜੇ ਅਸੀਂ ਟੇਢਾ ਟੇਢਾ ਝਾਕਦੇ ਹਾਂ, ਊਂ ਅਸੀਂ ਬੜੇ ਪਾਕ ਪਵਿੱਤਰ ਆ, ਊਂ ਅਸੀਂ ਬੜੇ, ਮਤਲਬ ਅਸੀਂ ਤਾਂ ਬੜੇ ਹੀ ਸਿਵਲਾਈਜ਼ਡ ਆ। ਅਸ਼ਲੀਲਤਾ ਜਿਹੜੀ ਉਹ ਦੋਸਤੋ ਨਜ਼ਰਾਂ ਦੇ ਵਿੱਚ ਹੁੰਦੀ ਹੈ, ਕੱਪੜਿਆਂ 'ਚ ਨਹੀਂ ਹੁੰਦੀ ਗੀ। ਕੱਪੜੇ ਤਾਂ ਸਾਰਿਆਂ ਨੂੰ ਪਤਾ ਹੀ ਆ, ਸਰੀਰ ਵੀ ਪਤਾ, ਸਰੀਰਾਂ ਦੀ ਬਣਤਰ ਆਦਮੀ ਤੇ ਔਰਤ ਦੀ ਜਿਹੋ ਜਿਹੀ ਕੁਦਰਤ ਨੇ ਬਣਾਤੀ ਆ। ਕੁਦਰਤ ਤਾਂ ਬੜੀ ਬਲਵਾਨ ਆ ਨਾ, ਕੁਦਰਤ ਦਾ ਦੇਖੋ ਇੱਕ ਪਰਟੀਕੁਲਰ ਉਮਰ ਦੇ ਵਿੱਚ ਕੁਦਰਤ ਆਪਣਾ ਰੋਲ ਅਦਾ ਕਰਦੀ ਆ, ਮੇਲ ਤੇ ਫੀਮੇਲ ਦੇ ਵਿੱਚ ਅਟ੍ਰੈਕਸ਼ਨ ਹੁੰਦੀ ਹੈ, ਇਹ ਕੁਦਰਤ ਆ। ਤੁਸੀਂ ਇਸ ਤੋਂ ਕਿਵੇਂ ਮੁਨਕਰ ਹੋ ਜਾਓਗੇ? ਤੇ ਜੇ ਕੋਈ ਇਹਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਤੁਹਾਨੂੰ ਸੁਣਾਉਂਦਾ ਤੇ ਫਿਰ ਮਾੜਾ ਕੀ ਆ ਉਹਦੇ ਵਿੱਚ? ਹਾਂ ਹਾਂ, ਜਿਹੜੀ ਅਸਲੀ ਗੱਲ ਆ, ਅਸਲੀ ਗੱਲ ਇਹ ਆ ਵੀ ਜਿਹਦਾ ਤੁਸੀਂ ਪ੍ਰਚਾਰ ਸੁਣਦੇ ਹੋ ਨਾ ਸਵੇਰ ਤੋਂ ਸ਼ਾਮ ਤਾਈਂ, ਕਾਮ ਮਾੜਾ, ਕ੍ਰੋਧ ਮਾੜਾ, ਲਾਲਚ ਮਾੜਾ, ਕਾਮ ਕ੍ਰੋਧ ਮੋਹ ਮਾਇਆ ਹੰਕਾਰ ਸਾਰੇ ਮਾੜੇ ਆ, ਅਸੀਂ ਸਾਰੇ ਹੀ ਆਦੀ ਆ। ਆਦੀ ਕਿਉਂ ਆ ਅਸੀਂ? ਕਿਉਂਕਿ ਭਾਵਨਾਵਾਂ ਨੇ। ਭਾਵਨਾਵਾਂ ਕਿਉਂ ਨੇ? ਕਿਉਂਕਿ ਸਾਡੇ ਸਰੀਰ ਚੋਂ ਪੈਦਾ ਹੋਈਆਂ ਨੇ। ਨਫ਼ਰਤ, ਦੁਸ਼ਮਣੀ ਸਾਡੇ ਅੰਦਰ ਆ, ਸਾਡੇ ਹਾਰਮੋਨਸ ਦਾ, ਸੀਕ੍ਰੇਸ਼ਨ ਦਾ ਵਧਾ ਘਟਾ। ਜਿਹਦੇ ਨਾਲ ਤੁਹਾਡਾ ਪਿਆਰ ਹੁੰਦਾ, ਜਿਹਦੇ ਨਾਲ ਤੁਹਾਡੀ ਨੇੜਤਾ ਹੁੰਦੀ, ਤੁਹਾਡਾ ਸਰੀਰ ਤੁਹਾਡੇ ਅੰਦਰ ਹਾਰਮੋਨਸ ਦਾ ਹੜ ਆ ਜਾਂਦਾ। ਬਾਹਰੋਂ ਤਾਂ ਕੁਝ ਨਹੀਂ ਨਾ ਹੁੰਦਾ, ਬਾਹਰੋਂ ਕੋਈ ਟੀਕਾ ਤਾਂ ਨਹੀਂ ਲਾਉਂਦਾ। ਜਿਹਦੇ ਨਾਲ ਤੁਹਾਨੂੰ ਨਫ਼ਰਤ ਹੁੰਦੀ ਹੈ, ਤੁਹਾਡੇ ਅੰਦਰ ਵਿਰੋਧੀ ਹਾਰਮੋਨ ਪੈਦਾ ਹੋ ਜਾਂਦੇ ਨੇ, ਵਿਰੋਧੀ ਸੀਕ੍ਰੇਸ਼ਨ ਪੈਦਾ ਹੋ ਜਾਂਦੀਆਂ, ਤੁਹਾਡੇ ਦਿਮਾਗ ਦੇ ਵਿੱਚ ਇੱਕ ਕਿਸਮ ਦਾ ਗੁੱਸਾ ਜਾ ਜਾਂਦਾ, ਮੈਂ ਤਾਂ ਦੂਰ ਭੱਜਣਾ, ਇਹ ਗੱਲ ਹੀ ਪੁੱਠੀ ਕਰਦਾ। ਜਿਵੇਂ ਹੁਣ ਬਹੁਤ ਨੂੰ ਲੱਗਦਾ ਹੋਊ ਆ ਬੈਠਾ ਨਾ ਜਿਹੜਾ ਨਗਾਰਾ ਰੇਡੀਓ ਤੇ, ਇਹ ਪੁੱਠੀਆਂ ਗੱਲਾਂ ਕਰਦਾ, ਆਪਾਂ ਇਹਦੀਆਂ ਗੱਲਾਂ ਨਹੀਂ ਸੁਣਨੀਆਂ। ਇਹ ਤੁਹਾਡੇ ਮਨ ਦੇ ਵਿੱਚ ਨਾ, ਜਾਂ ਕਈਆਂ ਦੇ ਮਨ 'ਚ ਆ ਗਿਆ ਵੀ ਹਾਂ ਯਾਰ ਵੀ ਇਹ ਸਾਰੇ ਨਾਲ ਹੀ ਵਾਪਰਦਾ। ਇਹ ਸਿਰਫ ਮਨ ਦੀ ਅਵਸਥਾ, ਕੋਈ ਦੁਨੀਆਂ ਤੇ ਮਾਈ ਦਾ ਲਾਲ ਨਹੀਂ ਹੋਇਆ ਜਿਹਨੇ ਕਾਮ ਛੱਡਿਆ ਹੋਵੇ। ਤੁਸੀਂ ਪੁਰਾਣੇ ਗ੍ਰੰਥ ਪੜ੍ਹ ਕੇ ਵੇਖ ਲਓ, ਵੱਡੇ ਵੱਡੇ ਰਿਸ਼ੀ ਨੇ ਜਿਹੜੇ, ਉਹ ਵੀ ਡੋਲ ਗਏ ਨੇ। ਕਿਉਂ? ਕਿਉਂਕਿ ਕੁਦਰਤ ਆ, ਕੁਦਰਤ ਤੋਂ ਕਿਵੇਂ ਮੁਨਕਰ ਹੋ ਜਾਓਗੇ? ਨਾ ਕੋਈ ਕ੍ਰੋਧ ਛੱਡ ਸਕਦਾ, ਐਵੇਂ ਕਹੀ ਜਾਂਦਾ ਕ੍ਰੋਧ ਛੱਡਣਾ। ਜੇ ਤੁਹਾਡੇ ਕੋਈ ਹੱਕ ਮਾਰੂਗਾ, ਮੇਰੀ ਗੱਲ ਸੁਣੋ, ਤੇ ਤੁਹਾਨੂੰ ਕ੍ਰੋਧ ਨਾ ਆਊ ਤਾਂ ਤੁਸੀਂ ਰੱਦੀ ਬੰਦੇ ਹੋ, ਬਿਲਕੁਲ ਰੱਦੀ ਬੰਦੇ ਹੋ, ਮਹਾਰੱਦੀ, ਤੁਸੀਂ ਦੁਨੀਆਂ ਦੇ ਭਾਰ ਹੋ ਜੇ ਤੁਹਾਨੂੰ ਕ੍ਰੋਧ ਨਹੀਂ ਆਉਂਦਾ। ਰਾਤ 14-14 ਸੈਂਟ ਗੈਸ ਵਧੀਆ ਨਾ, ਜਿਹਨੇ ਅੱਧਾ ਘੰਟਾ ਲਾਈਨ 'ਚ ਖੜ ਕੇ ਪਵਾਈ, ਜੇ ਤੁਹਾਨੂੰ ਕ੍ਰੋਧ ਨਹੀਂ ਆਇਆ, ਤੁਸੀਂ ਬਿਲਕੁਲ ਨਾ, ਤੁਸੀਂ ਬੇਜਾਨਦਾਰ, ਜਿਵੇਂ ਆਲੂ ਪਿਆ ਹੁੰਦਾ ਨਾ ਉਹਦੇ ਵਰਗੇ ਹੋ, ਜਿੱਥੇ ਤੁਹਾਡੀ ਐਕਸਪਲੋਟੇਸ਼ਨ ਹੁੰਦੀ ਹੈ, ਤੁਹਾਨੂੰ ਕ੍ਰੋਧ ਆਉਣਾ ਚਾਹੀਦਾ। ਜੇ ਤੁਸੀਂ ਤੰਦਰੁਸਤ ਮਰਦ ਤੇ ਤੀਵੀਂ ਹੋ ਨਾ, ਮਰਦ ਤੇ ਔਰਤ ਹੋ ਤੁਸੀਂ, ਲੇਡੀ ਤੇ ਜੈਂਟ ਹੋ ਤੁਸੀਂ, ਤੰਦਰੁਸਤ ਮਾਨਸਿਕ ਤੇ ਸਰੀਰਕ ਤੌਰ ਦੇ ਉੱਤੇ, ਤੁਹਾਡੇ 'ਚ ਅਟ੍ਰੈਕਸ਼ਨ ਹੋਣੀ ਚਾਹੀਦੀ ਹੈ। ਹਾਂ, ਸੱਭਿਅਕ ਸੁਸਾਇਟੀ ਦੇ ਵਿੱਚ ਉਹ ਅਟ੍ਰੈਕਸ਼ਨ ਆ ਜਿਹੜੀ, ਉਹਨੂੰ ਉਹ ਸ਼ਬਦਾਂ ਦੇ ਰੂਪ ਦੇ ਵਿੱਚ ਉਹਦੇ 'ਚ ਸਤਿਕਾਰ ਕਿਵੇਂ ਰਹਿਣਾ ਚਾਹੀਦਾ, ਇਹ ਸੱਭਿਅਕ ਸੁਸਾਇਟੀ ਹੈ। ਅਟ੍ਰੈਕਸ਼ਨ ਹੁੰਦੀ ਹੁੰਦੀ ਹੈ, ਪਰ ਉਹਨੂੰ ਅਟ੍ਰੈਕਸ਼ਨ ਨੂੰ ਲਿਮਿਟ ਦੇ ਵਿੱਚ ਰੱਖਣਾ, ਗੈਪ, ਪ੍ਰੋਪਰ ਗੈਪ, ਕਿਸੇ ਦਾ ਸਤਿਕਾਰ ਕਰਨਾ, ਸਤਿਕਾਰਯੋਗ ਫਾਸਲਾ ਹੋਣਾ, ਇਹ ਸੱਭਿਅਕ ਸੁਸਾਇਟੀ ਦੇ ਰੂਲ ਨੇ। ਅੱਛਾ, ਹੁਣ ਮੋਹ ਦੀ ਗੱਲ ਕਰ ਲਓ, ਮੈਨੂੰ ਦੱਸੋ ਕੌਣ ਮੋਹ ਤਿਆਗ ਦੂਗਾ? ਮਾਵਾਂ ਬੱਚੇ ਨਾਲ ਮੋਹ ਤਿਆਗ ਦੇਣਗੀਆਂ, ਪਤੀ ਪਤਨੀ ਮੋਹ ਤਿਆਗ ਦੇਣਗੇ, ਦਾਦਾ ਪੋਤੇ ਨਾਲ ਮੋਹ ਤਿਆਗ ਦੂਗਾ? ਹੁਣ ਆ ਜਾਓ ਲੋਭ ਤੇ, 8 ਘੰਟੇ ਕੰਮ ਕਰੋ ਜੇ ਸ਼ਾਮ ਨੂੰ ਤੁਹਾਨੂੰ 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 ਪੈਸੇ ਗੁਜ਼ਾਰੇ ਜੋਗੇ ਤੇ ਉਦੋਂ ਥੋੜੇ ਜੇ ਵੱਧ ਨਾ ਮਿਲਣ, ਹੈ ਨਾ? ਅੱਜ ਆਪਾਂ ਜਿੱਥੇ ਖੜੇ ਆ, ਸੋਰੀ, ਜਿੱਥੇ ਆਪਾਂ ਅੱਜ ਖੜੇ ਆ, ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ। ਥੋੜਾ ਬਹੁਤ ਲੋਭ ਤਾਂ ਹੈਗਾ ਨਾ, ਲਾਲਚ ਵੀ ਸਾਨੂੰ ਥੋੜਾ ਜਿਹਾ ਵੱਧ ਮਿਲਦੇ। ਅਗੇਨ ਉਹਨੂੰ ਕੰਟਰੋਲਡ ਰੂਪ ਦੇ ਵਿੱਚ, ਇਹ ਨੀ ਵੀ ਲਾਲਚ ਦਾ ਮਤਲਬ ਬਿਨਾਂ ਕੰਮ ਕੀਤਿਆਂ ਕਿਸੇ ਦੀ ਜੇਬ ਚੋਂ ਕੱਢ ਕੇ ਲੈ ਜਾਣਾ। ਆਪਾਂ ਚੋਰਾਂ ਨੂੰ ਹੁਣ ਲਾਣ ਤਾਂ ਪਾਉਣਾ ਹੀ ਆ ਨਾ, ਇਹ ਲੋਭ ਦਾ ਦੂਜਾ ਰੂਪ ਆ। ਪਰ ਇੱਕ ਨਾਰਮਲ ਜਿਹੜਾ ਲੋਭ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਦਾ, ਉਹ ਲੋਭ ਤਾਂ ਹੋਣਾ ਚਾਹੀਦਾ। ਹੰਕਾਰ, ਹੁਣ ਹੰਕਾਰ ਦੇ ਦੋ ਰੂਪ ਨੇ। ਇੱਕ ਹੰਕਾਰ ਹੈਗਾ ਈਗੋ, ਈਗੋਇਸਟਿਕ, ਵੀ ਹੋਣਾ ਪੱਲੇ ਕੁਛ ਨੀ, ਸਾਰਾ ਦਿਨ ਢੋਲ ਵਜਾਈ ਜਾਣਾ, ਜਿਵੇਂ ਆਹ ਢੋਲ ਆਪਣੇ ਪੰਜਾਬੀ ਵਜਾਉਂਦੇ ਨੇ, ਜੱਟ ਖਾਸ ਕਰਕੇ, ਉਹ ਚੱਕਦੇ ਫੱਟੇ ਜੱਟਾਂ ਨੇ ਜੀ, ਜੱਟਾਂ ਕੋਲ ਇੰਨੀ ਜ਼ਮੀਨ ਆ, ਡੇਢ ਦੋ ਦੋ ਕਿੱਲੇ ਤੋਂ ਵੱਧ 80% ਲੋਕਾਂ ਕੋਲ ਜ਼ਮੀਨ ਨੀ, ਇੱਥੇ ਆ ਕੇ ਸਾਰਾ ਦਿਨ ਰੌਲਾ ਪਾਉਂਦੇ ਨੇ, ਉਹ ਸਾਡੇ ਤਾਂ ਜੀ ਆਹ ਟਰੈਕਟਰ ਚੱਲਦੇ ਸੀ, ਫਲਾਨਾ ਸੀ, ਢਿਮਕਾ ਸੀ, ਸਾਡੇ ਬਾਪੂ ਕੋਲ ਤਾਂ 100 ਕਿੱਲਾ ਜ਼ਮੀਨ ਸੀ, ਮਤਲਬ ਐਵੇਂ ਈਗੋਇਸਟਿਕ ਬਣੇ ਰਹਿਣਾ। ਜੱਟ ਤਾਂ ਜੀ ਭੰਗੜਾ ਪਾਉਂਦਾ ਨੀ ਥੱਕਦਾ, ਜੱਟ ਤਾਂ ਵੱਢਿਆ ਜਾਊ, ਆਹ ਨੀ ਹੁੰਦਾ, ਉਹ ਨੀ ਹੁੰਦਾ, ਉਹ ਸਭ ਉੱਥੇ ਸ਼ਰਾਬ ਪੀ ਕੇ ਨਸ਼ੇ ਖਾ ਕੇ ਡਿੱਗੇ ਪਏ ਹੁੰਦੇ ਨੇ, ਰੁਲਦੇ ਫਿਰਦੇ ਨੇ ਨਾਲੀਆਂ ਦੇ ਵਿੱਚ ਨਾ, ਨਾਲੀਆਂ ਦੇ ਵਿੱਚ ਇੱਕ ਪਾਸੇ ਨਾਲੀਆਂ ਚ ਪਾਣੀ, ਗੰਦਾ ਪਾਣੀ ਵਹਿੰਦਾ ਹੁੰਦਾ, ਦੂਜੇ ਪਾਸੇ ਗੋਲੀਆਂ ਖਾ ਕੇ ਡਿੱਗੇ ਪਏ ਹੁੰਦੇ ਨੇ। ਹੰਕਾਰ ਹੁੰਦਾ ਈਗੋ, ਇੱਕ ਹੁੰਦਾ ਹੰਕਾਰ ਸੈਲਫ ਰਿਸਪੈਕਟ, ਬਈ ਠੀਕ ਗੱਲ ਤੇ ਭਾਈ ਆਪਾਂ ਤਾਂ ਇੱਥੇ ਖੜੇ ਹਾਂ ਠੀਕ ਗੱਲ ਵਾਸਤੇ, ਸੈਲਫ ਰਿਸਪੈਕਟ ਵੀ ਮੈਂ ਨਹੀਂ ਆਹ ਕਰ ਸਕਦਾ, ਵੀ ਆਹ ਜਿਹੜਾ ਕੰਮ ਆ ਨਾ ਤੁਸੀਂ ਕਰ ਲਓ ਭਾਈ, ਮੈਨੂੰ ਠੀਕ ਨਹੀਂ ਲੱਗਦਾ, ਮੇਰੀ ਜਿਹੜੀ ਜ਼ਮੀਰ ਹੈ ਨਾ ਅਲਾਓ ਨਹੀਂ ਕਰਦੀ, ਮੈਨੂੰ ਤਾਂ ਨੁਕਸਾਨ ਹੋ ਜੇ, ਮੈਂ ਤਾਂ ਇਹ ਨਹੀਂ ਕਰਨਾ, ਇਹ ਹੁੰਦੀ ਸੈਲਫ ਰਿਸਪੈਕਟ, ਇਹ ਹੰਕਾਰ ਦਾ ਰੂਪ ਹੀ ਹੈ ਸੈਲਫ ਰਿਸਪੈਕਟ। ਮਤਲਬ ਕਹਿਣ ਦਾ, ਜਿਹੜੀ ਅਸ਼ਲੀਲਤਾ ਤੁਸੀਂ ਚਮਕੀਲੇ ਦੇ ਸਿਰ ਮੜਦੇ ਹੋ ਨਾ, ਉਹ ਸਾਰੀ ਅਸ਼ਲੀਲਤਾ ਸਾਡੇ ਆਪਣੇ ਅੰਦਰ ਪਈ ਹੈ। ਚਮਕੀਲੇ ਨੂੰ ਦੋਸ਼ ਕਿਉਂ ਦਿੰਦੇ ਹੋ? ਚਮਕੀਲੇ ਨੇ ਤਾਂ ਕਲਾਕਾਰ ਸੀ, ਉਹਨੇ ਆਪਣੀ ਕਲਾ ਤੋਂ ਉਹਨੇ ਅੱਗੇ ਵਧਣਾ ਸੀ, ਸਾਰੇ ਅੱਗੇ ਵਧਦੇ ਨੇ। ਜੇ ਤੁਹਾਡੇ ਕੋਲ ਕਲਾ ਹੈਗੀ, ਕੋਈ ਪੇਂਟਰ ਆ, ਕੋਈ ਗਾਉਣ ਵਾਲਾ, ਕੋਈ ਬੋਲ, ਸਾਰੇ ਅੱਗੇ ਵਧਦੇ ਨੇ। ਚਮਕੀਲਾ ਜਿੰਨਾ ਕੁ ਵਿਚਾਰਾ ਪੜ੍ਹਿਆ ਲਿਖਿਆ ਸੀ, ਜਿਹੇ ਜਿਹੇ ਪਰਿਵਾਰ ਚੋਂ ਸੀ, ਜਿਹੇ ਜਿਹੇ ਸਮਾਜ ਚੋਂ ਸੀ, ਉਦੋਂ ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀ, ਉਹ ਆਪਣੀ ਕਲਾ ਦੇ ਜ਼ੋਰ ਅੱਗੇ ਵਧ ਰਿਹਾ ਸੀ। ਉਹ ਤੋਂ 50-60 ਹਜ਼ਾਰ ਰੁਪਈਆ ਠੱਗ ਕੇ ਲੈ ਜਾਂਦਾ ਸੀ ਡਰਾ ਕੇ ਉਹਨੂੰ। ਉਹ ਮੁੰਡਾ ਮਜ਼ਦੂਰਾਂ ਦਾ ਸੀ, ਜੱਟਾਂ ਨੂੰ ਚੁਭਦਾ ਸੀ, ਨਾਲ ਦੇ ਗਾਇਕਾਂ ਨੂੰ ਚੁਭਦਾ ਸੀ, ਉਹ ਫਿਰ ਵੀ ਅੱਗੇ ਵੱਧ ਗਿਆ, ਲੋਕਾਂ ਦੇ ਮਨਾਂ ਦੀ ਆਵਾਜ਼ ਬਣ ਗਿਆ। ਅੱਛਾ, ਮੈਂ ਤਾਂ ਨਹੀਂ ਕਹਿ ਰਿਹਾ ਸਾਰਾ ਕੁਝ, ਫਿਲਮ ਦੇਖ ਲਓ, ਮੈਂ ਤਾਂ ਫਿਲਮ ਦੇਖੀ ਨਹੀਂ ਗਈ, ਮੈਂ ਤਾਂ ਡਿਸਕਸ਼ਨ ਦੀ ਗੱਲ ਕਰਦਾ। ਡਿਸਕਸ਼ਨ ਦੇ ਮਾਨੇ ਮੈਂ ਤਾਂ ਉਹ ਚੀਜ਼ਾਂ ਟੱਚ ਕਰ ਰਿਹਾ ਜਿਹੜੀਆਂ ਟੱਚ ਕਰਨੀਆਂ ਚਾਹੀਦੀਆਂ ਕਿਤੇ ਨਾ ਕਿਤੇ, ਮਹੀਨੇ ਬਾਅਦ, ਸਾਲ ਬਾਅਦ, ਅਸ਼ਲੀਲਤਾ ਕੀ ਆ, ਸੈਕਸ ਐਜੂਕੇਸ਼ਨ ਕੀ ਆ, ਹੰਕਾਰ ਕੀ ਆ। ਮੈਂ ਤਾਂ ਚਮਕੀਲੇ ਦੇ ਬਹਾਨੇ ਇਹ ਗੱਲਾਂ ਤੁਹਾਡੇ ਨਾਲ ਕਰ ਰਿਹਾ। ਇਸ ਕਰਕੇ ਦੋਸਤੋ, ਕੱਟੜ ਸਟੈਂਡ ਲੈਣਾ, ਬਈ ਇੱਕ ਤਾਂ ਇਹ ਬਈ ਸੋਧਾ ਲਾ ਦਿਓ, ਸੋਧਾ ਲਾਤਾ ਸੀ ਚਮਕੀਲੇ ਨੂੰ। ਮੈਂ ਕਹਿੰਦਾ ਜੀ, ਕਿਸੇ ਨੂੰ ਵੀ ਸੋਧਾ ਲਾਉਣਾ, ਇਹ ਜਿਹੜੀ ਬੇਸਿਕ ਫਿਲਾਸਫੀ ਹੈ, ਇਹੀ ਗਲਤ ਆ। ਗੁਰੂ ਸਾਹਿਬ ਨੇ ਇਹ ਕਿਹਾ ਬਈ ਕੁਦਰਤ ਜਾਂ ਰੱਬ ਕਹਿ ਲਓ, ਇਹ ਸਾਰਿਆਂ ਦੇ ਵਿੱਚ ਧੜਕਦਾ। ਚੰਗੀ ਫਿਲਾਸਫੀ, ਚੰਗੀ ਜੀਵਨ ਜਾਚ ਤੇ ਚੱਲਣਾ ਚਾਹੀਦਾ, ਤੇ ਜਿਹੜਾ ਨਹੀਂ ਚੱਲਦਾ ਉਹ ਆਪਣੇ ਕਰਮਾਂ ਦਾ ਆਪ ਭਾਗੀਦਾਰ ਹੁੰਦਾ। ਅੱਜ ਕੱਲ ਦੇ ਯੁੱਗ ਦੇ ਵਿੱਚ ਕਾਨੂੰਨ ਨੂੰ ਮਾਨਤਾ ਦੇਣੀ, ਜੇ ਕਿਤੇ ਕਾਨੂੰਨ ਦੇ ਵਿੱਚ ਨੁਕਸ ਫਰਕ ਆ, ਡੈਮੋਕਰੇਟਿਕ ਤਰੀਕੇ ਦੇ ਨਾਲ ਮੂਵਮੈਂਟ ਚਲਾ ਕੇ ਉਹ ਕਾਨੂੰਨ ਨੂੰ ਬਦਲਣਾ, ਉਹਨਾਂ ਧਰਾਵਾਂ ਨੂੰ ਬਦਲਣਾ, ਲੋਕਾਂ ਨੂੰ ਨਾਲ ਲੈਣਾ, ਤੇ ਕੱਲੇ ਕਹਿ ਰਹੇ ਆਪਦੇ ਹੱਥ ਦੇ ਵਿੱਚ ਤਾਕਤ ਨਹੀਂ ਲੈਣੀ, ਤਾਕਤ ਲੋਕਾਂ ਦੇ ਹੱਥ ਦੇ ਵਿੱਚ। ਇਸ ਤਰ੍ਹਾਂ ਹੀ ਸਮਾਜ ਚੱਲਦਾ। ਜੇ ਆਏ ਤਾਂ ਫਿਰ ਅਫਰਾ ਤਫਰੀ ਫੈਲ ਜਾਂਦੀ, ਵੀ ਫਲਾਨਾ ਗਾਉਣ ਵਾਲਾ ਮੈਨੂੰ ਪਸੰਦ ਨਹੀਂ, ਉਹਨੂੰ ਮਾਰ ਦਿਓ। ਤੇ ਚਮਕੀਲਾ ਭਾਈ ਜੇ ਮਾਰਿਆ ਤਾਂ ਅੱਜ 25-30 ਸਾਲਾਂ ਬਾਅਦ ਉਹ ਫਿਲਮ ਦੇ ਰੂਪ ਦੇ ਵਿੱਚ ਉਹਦੀਆਂ ਗੱਲਾਂ ਚੱਲੀਆਂ ਨੇ ਨਾ, ਇਹਦਾ ਮਤਲਬ ਉਹ ਤਾਂ ਜਿਉਂਦਾ। ਜਿਹੜੀਆਂ ਗੱਲਾਂ ਉਹ ਕਰਦਾ ਸੀ ਨਾ, ਕਈ ਵਾਰ ਬੜੀਆਂ ਸੋਹਣੀਆਂ ਚੰਗੀਆਂ ਗੱਲਾਂ ਕਰ ਜਾਂਦਾ ਸੀ, ਪਰ ਗੱਲ ਇਹ ਆ ਵੀ ਜੇ ਕਲਾਕਾਰ ਨਾ ਸਮਾਜ ਦਾ ਸ਼ੀਸ਼ਾ ਹੁੰਦੇ ਨੇ। ਕਈ ਚੰਗੇ ਕਲਾਕਾਰ ਵੀ ਨੇ, ਉਹ ਸ਼ੀਸ਼ਾ ਵੀ ਦਿਖਾ ਦਿੰਦੇ ਨੇ ਤੇ ਸਮਾਜ ਨੂੰ ਸੇਧ ਵੀ ਦੇ ਜਾਂਦੇ ਨੇ। ਕਈ ਕਲਾਕਾਰਾਂ ਦੇ ਵੱਸ ਦਾ ਰੋਗ ਨਹੀਂ ਹੁੰਦਾ ਗਾ, ਉਹ ਜਿਹੋ ਜਿਹਾ ਸਮਾਜ ਹੈਗਾ ਉਹੋ ਜਿਹਾ ਸ਼ੀਸ਼ਾ ਜਿਹੜਾ ਉਹ ਦਿਖਾ ਜਾਂਦੇ ਨੇ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ। ਬਿਲਕੁਲ ਠੀਕ ਜੀ, ਆਪ ਸੁਣਾਓ, ਗੁੱਡ ਆਫਟਰਨੂਨ।
ਬਹੁਤ ਦਿਨਾਂ ਕੇ ਬਾਅਦ ਆਪਸੇ ਬਾਤ ਹੋਈ। ਮੇਰਾ ਨਾਮ ਵੀਰੇਨ ਹੈ, ਹਿਰਨ ਪਟੇਲ।
ਪਟੇਲ ਜੀ ਕੈਸੇ ਹੋ?
बढ़िया बढ़िया, आपकी बात सुनी अच्छी लगी।
थैंक यू जी, थैंक यू वेरी मच।
बहुत अच्छी बात की आपने, मतलब ये चमकीला भी की है ना, अमर सिंह चमकीला अभी फिल्म रिलीज हुई है, मैंने ट्रेलर देखी और उसके साथ साथ पुराने और नए मतलब उनके ओरिजिनल गाने और ये भी जो फिल्म के गाने वो भी देखे, अच्छे लगे, अच्छी एक्टिंग है और स्टोरी भी थोड़ी मतलब मुझे मालूम चली गया कि भाई ऐसा ऐसा हुआ था, ऐसे मार दिया था, वो बहुत गलत बात है, किसी को भी ऐसे मतलब मार देना गलत बात है, राइट, कोई भी रीजन हो, कोई भी रीजन हो, रीजन कोई भी हो,
नहीं नहीं मारना था बिल्कुल ही गलत था, किसी ने मारना था तुसी नहीं सहमत ना सुनो गाने।
हाँ, और वो तो कलाकार है, राइट, तो
हाँ जी,
वो तो जैसे मान लो और भी कोई दूसरी फील्ड के लोग होते हैं ना, उनको भी हम नफरत की निगाह से देखते हैं, आप उनके बारे में गलत बात करते हैं, जैसे अभी इलेक्शन में कोई एक हीरोइन खड़ी हुई तो उसके बारे में लोगों ने गलत बात किया, तो लोगों को मतलब ऐसा है कि बस कोई ना कोई सर्टिफिकेट दे देते हैं, गाली गलौज पक देते हैं, उनको अच्छा लगता है, उनको बड़ा बहुत गलत बात है। और बोले मैंने तो कुछ लोगों से बात नहीं किया तो लोग बोले उसमें कौन सी बड़ी बात, वो कहा अच्छे गाने गाता था, तो मतलब अच्छे गाने नहीं गाता था इसका मतलब थोड़ी कि तुम मार दोगे उसको, मतलब जस्टिफाई कर रहे हो,
नहीं उन्हें अच्छे धार्मिक गाने भी गाए ने, ये तलवार में कल की धर दी है बड़े सोहने गाए ने, पर इन जनरल की करता सी वो ही गाने गाता था जो लोग सुनना चाहते थे, और उसकी जो शैली थी ना बोलने की और लिखने की और जो उसका वर्ड्स का जो एक दूसरे से जोड़ते हैं, इतनी उसको एक्सपर्टीज थी ना, वो लोगों के मन में चला जाता था, लोग सुनने जाते थे दूर दूर, उसके जो अखाड़ा लगता था ना, जिसको पंजाबी में हम अखाड़ा बोलते हैं, तो ऐसा था। धन्यवाद जी, धन्यवाद, बहुत बहुत मेहरबानी, मेहरबानी जी, धन्यवाद। लो जी छोटी जी ब्रेक ला लिया,
ओ बल्ले बल्ले भाई, ए तो कमाल करती, एडी वड्डी शॉप बना ली,
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई, याद रखो एक ही नाम, सर्वलो कंस्ट्रक्शन,
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन।
ਵੰਡਰਵਰਲ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ, 647-646-3000 ਉਹਨਾਂ ਦਾ ਨੰਬਰ ਹੈ ਜੀ। ਤੁਸੀਂ ਇੱਥੇ ਆਏ ਹੋਏ ਹੋ ਵਿਜ਼ਟਰ ਤੇ ਤੁਹਾਡੇ ਕੋਲੇ ਕੋਈ ਸਕਿੱਲ ਹੈਗਾ, ਫਾਰ ਐਗਜ਼ਾਮਪਲ ਤੁਸੀਂ ਟਰੱਕ ਡਰਾਈਵਰ ਹੋ, ਬਾਹਰਲੇ ਦੇਸ਼ਾਂ ਦਾ ਤੁਹਾਡੇ ਕੋਲ ਤਜਰਬਾ ਟਰੱਕ ਚਲਾਉਣ ਦਾ, ਇੱਥੇ ਤੁਹਾਨੂੰ ਵਰਕ ਵੀਜ਼ਾ ਵਗੈਰਾ ਚਾਹੀਦਾ, ਕਾਨੂੰਨੀ ਤਰੀਕੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਬੁਲਾਉਣਾ, ਤਾਂ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-646-3000 ਇਹਨਾਂ ਦਾ ਨੰਬਰ ਹੈਗਾ। ਤੇ ਇਸੇ ਤਰ੍ਹਾਂ ਭੁਪੇਸ਼ ਵਰਮਾ ਜੀ ਮੋਰਗੇਜ ਬ੍ਰੋਕਰ ਨੇ ਜੀ, ਤੇ ਤੁਸੀਂ ਫਸਟ ਟਾਈਮ ਬਾਇਰ ਹੋ, ਕੈਸ਼ ਇਨਕਮ ਹੈਗੀ ਤੁਹਾਡੇ ਕੋਲ, ਮੋਰਗੇਜ ਦੀ ਪ੍ਰੋਬਲਮ ਆ ਰਹੀ ਹੈ, ਸਾਰੀਆਂ ਪ੍ਰੋਬਲਮ ਮੋਰਗੇਜ ਦੀਆਂ ਹੱਲ ਕਰ ਦੇਣਗੇ ਭੁਪੇਸ਼ ਵਰਮਾ ਜੀ। ਨੰਬਰ ਇਹਨਾਂ ਦਾ 647-624-7777-647-6247-7777। ਜੇ ਕਿਤੇ ਤੁਸੀਂ ਰੀਫਾਈਨੈਂਸਿੰਗ ਕਰਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਸੈਕਿੰਡ ਮੋਰਗੇਜ ਲੈਣੀ, ਫਿਰ ਵੀ ਤੁਹਾਡੀ ਹੈਲਪ ਕਰਨਗੇ। ਰਾਜਪਾਲ ਬਰਾੜ ਜੀ ਨਾਲ ਹੋ ਸਾਡੇ
ਜੀ? ਜੀ
ਸੋਰੀ ਜੀ, ਅੱਜ ਥੋੜਾ ਜਿਹਾ ਲੇਟ ਹੋ ਗਿਆ ਆਪਾਂ, ਤੇ ਕੋਈ ਗੱਲ ਨੀ, ਆਪਾਂ ਕੱਲ ਨੂੰ ਜ਼ਿਆਦਾ ਟਾਈਮ ਲਾਵਾਂਗੇ, ਪਰ ਆਪਣੇ ਕੋਲ 3 ਮਿੰਟ ਹੈਗੇ ਨੇ। ਕਿਹੜੇ ਮਸਲੇ ਤੇ ਗੱਲਬਾਤ ਕਰਨੀ ਚਾਹੁੰਦੇ ਆ?
ਬਿਲਕੁਲ ਬਰਾੜ ਸਾਹਿਬ, ਆਪਾਂ ਅਪਡੇਟ ਕਰਦੇ ਹਾਂ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਅੱਜ ਆਪਾਂ ਅਪਡੇਟ ਕਰਦੇ ਜੀ ਬਜਟ ਦੇ ਉੱਤੇ, ਖਾਸ ਕਰਕੇ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਜਿਹੜੀ ਲਿਬਰਲ ਗਵਰਨਮੈਂਟ ਆ ਉਹ ਟਰਾਈ ਕਰ ਰਹੀ ਆ ਵੀ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਨੂੰ ਮਤਲਬ ਜਿਹੜਾ ਘਰ ਲੈਣਾ ਸੌਖਾ ਕੀਤਾ ਜਾਵੇ। ਉਹਦੇ ਵਿੱਚ ਥੋੜੀਆਂ ਚੇਂਜਸ ਆਈਆਂ ਵੀ ਜਿਹੜੀਆਂ ਆਰ ਐਸ ਪੀ ਦੇ ਵਿੱਚ, ਆਮ ਤੌਰ ਤੇ ਜੇ ਤੁਹਾਡੀ ਐਗਜ਼ਿਸਟਿੰਗ ਆਰ ਆਰ ਐਸ ਪੀ ਹੈਗੀ ਆ, ਉਹਦੇ ਚ ਜਿਹੜਾ ਇੰਡੀਵਿਜੁਅਲ ਆ ਉਹ $35,000 ਤੱਕ ਆਪਦਾ ਫਸਟ ਟਾਈਮ ਹੋਮ ਬਾਇਰ ਆ, ਜਾਂ ਪਿਛਲੇ 4 ਸਾਲਾਂ ਜੇ ਉਹਨਾਂ ਨੇ ਘਰ ਨਹੀਂ ਲਿਆ ਗਾ ਜਾਂ ਓਨਰਸ਼ਿਪ ਨਹੀਂ, ਤਾਂ ਉਹ $35,000 ਕਢਾ ਸਕਦਾ ਸੀ। ਉਹ ਲਿਮਿਟ ਇਹਨਾਂ ਨੇ ਇਨਕਰੀਜ਼ ਕਰਕੇ ਹੁਣ $60,000 ਕਰਤੀ ਆ। ਜੇ ਤੁਹਾਡਾ ਨਾਲ ਸਪਾਊਸ ਆ ਤਾਂ $1,20,000 ਤੱਕ ਆਪਦੀ ਆਰ ਐਸ ਪੀ ਦੇ ਵਿੱਚੋਂ ਤੁਸੀਂ ਕਢਾ ਸਕਦੇ ਆ, ਤੇ ਉਹ ਜਿਹੜੇ ਪੈਸੇ ਤੁਸੀਂ 2 ਸਾਲ ਦੇ ਬਾਅਦ 15 ਸਾਲਾਂ ਦੇ ਵਿੱਚ ਵਾਪਸ ਪਾਉਣੇ ਸੀ, ਉਹਨੂੰ ਹੁਣ 5 ਸਾਲ ਕਰ ਦਿੱਤਾ ਗਿਆ ਜੀ। ਸੋ ਮੰਨ ਲਓ ਤੁਸੀਂ $1,20,000 ਆਪਦਾ ਹਸਬੈਂਡ ਵਾਈਫ ਨੇ ਡਾਊਨ ਪੇਮੈਂਟ ਵਾਸਤੇ ਕੀਤਾ, ਤੇ ਉਹਨੂੰ ਤੁਸੀਂ 5 ਸਾਲ ਦੇ ਬਾਅਦ ਉਹਨੂੰ ਜਿਹੜੀ ਹੈਗੀ ਆ 15 ਤੇ ਡਿਵਾਈਡ ਕਰਕੇ 15 ਸਾਲਾਂ ਤੇ ਜਿਹੜੀ ਕਿਸ਼ਤ ਬਣਦੀ ਆ ਉਹ ਜਿਹੜੀ ਹੈਗੀ ਆ ਤੁਸੀਂ ਵਾਪਸ ਕਰਨੀ ਆ ਆਰ ਐਸ ਪੀ ਦੇ ਵਿੱਚ। ਉਹਦੇ ਨਾਲ ਨਾਲ ਜੇ ਤੁਹਾਡਾ ਫਸਟ ਟਾਈਮ ਹੋਮ ਬਾਇਰ ਸੇਵਿੰਗ ਪਲਾਨ ਖੋਲਿਆ ਹੋਇਆ ਐਫ ਐਚ ਐਸ ਏ, ਤਾਂ ਉਹਦੇ ਵਿੱਚ ਲਾਸਟ ਈਅਰ ਤੁਸੀਂ 8,000 ਪਾਤਾ ਸੀ, ਐਤਕੀ ਤੁਸੀਂ 8,000 ਪਾ ਸਕਦੇ ਆ। ਜੇ ਅਗਲੇ ਸਾਲ ਤੁਸੀਂ ਘਰ ਲੈਣਾ ਤਾਂ ਉਹਦੇ ਵਿੱਚ ਤੁਸੀਂ $8,000 ਪਾ ਸਕਦੇ ਆ, ਤੇ ਜੇ ਤੁਸੀਂ ਮੰਨ ਲਓ ਵੀ ਹਸਬੈਂਡ ਵਾਈਫ ਆ ਤੇ $24,000-$48,000 ਤੁਹਾਡਾ ਉਹ ਹੋ ਗਿਆ ਜੀ। ਸੋ ਇਸ ਕਰਕੇ ਜਿਹੜਾ ਇਹ ਤਾਂ ਹੀ ਪੋਸੀਬਲ ਆ ਜੇ ਤੁਸੀਂ ਅੱਜ ਐਕਸ਼ਨ ਲੈਂਦੇ ਆ, ਕਿਉਂਕਿ ਜਿਹੜੇ ਐਫ ਐਚ ਐਸ ਏ ਆ ਜਾਂ ਆਰ ਐਸ ਪੀ ਦੇ ਵਿੱਚ ਤੁਸੀਂ ਜਦੋਂ ਕੰਟਰੀਬਿਊਟ ਕਰੋਗੇ ਆਪਦੇ ਮਾਰਜਨਲ ਟੈਕਸ ਬਰੈਕਟ ਦੇ ਹਿਸਾਬ ਦੇ ਨਾਲ ਤੁਹਾਨੂੰ ਉਹਦੇ ਚ ਟੈਕਸ ਸੇਵਿੰਗ ਹੋਊਗੀ ਤੇ ਉਸ ਤੋਂ ਬਾਅਦ ਉਹਦੇ ਤੇ ਗਰੋਥ ਵੀ ਆ ਜਾਏਗੀ ਮਾਰਕੀਟ ਦੀ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਪੈਸੇ ਜਿਹੜੀ ਜਿਹੜਾ ਤੁਹਾਡਾ ਹੈਗਾ 90 ਡੇਜ਼ ਤੁਸੀਂ ਤੁਹਾਨੂੰ ਵਿੱਚ ਉਹਦੇ ਰੱਖਣੇ ਪੈਣੇ ਆ ਪੈਸੇ ਆਰ ਐਸ ਪੀ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਤੁਸੀਂ ਉਹਦੀ ਡਾਊਨ ਪੇਮੈਂਟ ਵਾਸਤੇ ਯੂਜ਼ ਕਰ ਸਕਦੇ ਬਹੁਤ ਹੀ ਇੱਕ ਸੌਖਾ ਤਰੀਕਾ ਜਿਹੜਾ ਹੈਗਾ ਇਹ ਕਰ ਦਿੱਤਾ ਗਵਰਨਮੈਂਟ ਨੇ ਤੇ ਪਰ ਤੁਸੀਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਅਗਲੇ ਸਾਲ ਦੀ ਜਿਹੜੀ ਪਲੈਨਿੰਗ ਹੈਗੀ ਆ ਉਹ ਹੁਣ ਤੋਂ ਜੇ ਤੁਸੀਂ ਸਟਾਰਟ ਕਰੋਗੇ ਇਟਸ ਅ ਟਾਈਮ ਵੈਲਿਊ ਆਫ ਮਨੀ ਜੇ ਤੁਸੀਂ ਅੱਜ ਥੋੜੇ ਥੋੜੇ ਪੈਸੇ ਇਨਵੈਸਟ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਉਜਵਲ ਭਵਿੱਖ ਬਣ ਸਕਦਾ ਤੁਹਾਡੇ ਬੱਚਿਆਂ ਦਾ ਉਜਵਲ ਭਵਿੱਖ ਬਣ ਸਕਦਾ ਤੇ ਨਾਲ ਦੀ ਨਾਲ ਪ੍ਰੋਟੈਕਸ਼ਨ ਦਾ ਜ਼ਰੂਰ ਖਿਆਲ ਰੱਖਿਆ ਕਰੋ ਜੀ ਸਾਡੇ ਤੇ ਲਾਇਬਿਲਿਟੀ ਵੱਧ ਗਈ ਆ ਜੇ ਤੁਸੀਂ ਕੋਈ ਪਾਲਿਸੀ ਲਈ ਹੋਈ ਸੀ ਅੱਜ ਤੋਂ 2-4-5 ਸਾਲ ਪਹਿਲਾਂ 10 ਸਾਲ ਪਹਿਲਾਂ ਪਲੀਜ਼ ਐਡਵਾਈਜ਼ਰ ਦੇ ਨਾਲ ਬਹਿ ਕੇ ਆਪਦੇ ਉਹਨੂੰ ਰਿਵਿਊ ਕਰੋ ਤੇ ਜੇ ਤੁਹਾਡੀ ਲਾਇਬਿਲਿਟੀ ਵਧੀ ਆ ਤੁਹਾਡੀਆਂ ਮੋਰਗੇਜਸ ਵੱਧ ਗਈਆਂ ਲੋਨ ਵੱਧ ਗਈਆਂ ਤਾਂ ਉਹਨੂੰ ਜਿਹੜੀ ਪ੍ਰੋਟੈਕਸ਼ਨ ਆ ਖਾਸ ਕਰਕੇ ਆਪਦੀ ਲਾਈਫ ਦੀ ਮੋਰਗੇਜ ਇੰਸ਼ੋਰੈਂਸ ਦੀ ਤੁਹਾਡੀ ਡਿਸੇਬਿਲਿਟੀ ਦੀ ਕ੍ਰਿਟੀਕਲ ਇਲਨੈਸ ਬਿਕੋਜ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਤੇ ਜੇ ਤੁਸੀਂ ਨਹੀਂ ਲੈਂਦੇ ਤਾਂ ਤੁਹਾਨੂੰ ਕੋਈ ਰੱਬ ਨਾ ਕਰੇ ਐਸੀ ਗੱਲਬਾਤ ਹੋ ਜਾਂਦੀ ਤੁਸੀਂ ਬਹੁਤ ਪਿੱਛੇ ਚਲੇ ਜਾਂਦੇ ਆ ਬਹੁਤ ਵੱਡਾ ਖਰਚਾ ਹੋ ਜਾਂਦਾ ਤੇ ਤੁਹਾਡੀ ਫੈਮਿਲੀ ਉਹ ਜਿਹੜੀ ਹੈਗੀ ਆ ਉਹ ਉਹਨੂੰ ਕੋਅਪ ਨਹੀਂ ਕਰ ਸਕਦੀ ਉਹਦੇ ਨਾਲ ਤਾਂ ਪਲੀਜ਼ ਬਹਿ ਕੇ ਜਿਹੜੀ ਆਪਦੀ ਇੰਸ਼ੋਰੈਂਸ ਪ੍ਰੋਟੈਕਸ਼ਨ ਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਦੇ ਐਡਵਾਈਜ਼ਰ ਨਾਲ ਗੱਲ ਕਰੋ ਸਾਡੇ ਨਾਲ ਗੱਲਬਾਤ ਕਰਨੀ ਆ ਸਾਡਾ ਨੰਬਰ ਆ ਜੀ 416-917-1456 416-917-1456 ਤੇ ਤੁਸੀਂ ਰਾਜਪਾਲ ਬਰਾੜ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ
ਮਿਹਰਬਾਨੀ ਬਰਾੜ ਸਾਹਿਬ ਕੱਲ ਨੂੰ ਦੁਬਾਰਾ ਆਪਾਂ ਗੱਲਬਾਤ ਕਰਾਂਗੇ ਦੋਸਤੋ ਤੁਸੀਂ ਇਨਵੈਸਟਮੈਂਟ ਪੋਰਟਫੋਲੀਓ ਆਪਣਾ ਬਰਾੜ ਸਾਹਿਬ ਤੋਂ ਚੈੱਕ ਜ਼ਰੂਰ ਕਰਵਾ ਲਿਓ 416-917-1456 ਨੰਬਰ ਹੈ ਜੀ 416-917-1456 ਰਾਜਪਾਲ ਬਰਾੜ ਦਾ ਨੰਬਰ ਆ ਸਮੇਂ ਦਾ ਪਤਾ ਹੀ ਨਹੀਂ ਲੱਗ ਰਿਹਾ ਜੀ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ ਸਾਡਾ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਨੀ ਹੈ ਮੇਰਾ ਨੰਬਰ 647-384-86 ਹੈ ਰਾਣਾ ਜੀ ਦਾ ਨੰਬਰ 905-915-84-84 ਹੈ ਪਰ ਜਾਂਦਾ ਜਾਂਦਾ ਤੁਹਾਨੂੰ ਇੱਕ ਸੁਨੇਹਾ ਜ਼ਰੂਰ ਦੇ ਕੇ ਜਾਣਾ ਸਾਡੇ ਕੋਲ ਆਫ ਦਾ ਮਾਰਕੀਟ ਪ੍ਰਾਪਰਟੀਜ਼ ਨੇ ਘਰ ਵੀ ਨੇ ਬਿਜ਼ਨਸਿਸ ਵੀ ਨੇ ਤੇ ਫਾਰਮ ਹਾਊਸਿਸ ਵਗੈਰਾ ਵੀ ਹੈਗੇ ਨੇ ਘਰਾਂ ਦਾ ਮਤਲਬ ਹੈਗਾ ਵੀ ਜਿਹੜਾ ਮਾਰਕੀਟ ਦੇ ਵਿੱਚ ਤੁਹਾਨੂੰ ਘਰ ਅੱਜ 12 ਲੱਖ ਦਾ ਮਿਲਦਾ ਆਫ ਦਾ ਮਾਰਕੀਟ ਡੈਸਪਰੇਟ ਸੈਲਰ ਕਈ ਵਾਰੀ ਤੁਹਾਨੂੰ ਮਿਲੀਅਨ ਦਾ ਵੀ ਮਿਲ ਸਕਦਾ ਤੇ ਜਿਹੜਾ ਮਿਲੀਅਨ ਦਾ ਮਿਲ ਰਿਹਾ ਹੋ ਸਕਦਾ ਤੁਹਾਨੂੰ 8.5 ਲੱਖ ਦਾ ਮਿਲ ਜੇ ਸੰਪਰਕ ਕਰ ਲਿਓ ਜੀ ਆਫ ਦਾ ਮਾਰਕੀਟ ਪ੍ਰਾਪਰਟੀਜ਼ ਪਾਵਰ ਆਫ ਸੇਲ ਪ੍ਰਾਪਰਟੀਜ਼ ਵਾਸਤੇ 6473008436 ਜਾਂ 905-915-84-84 ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
Shoppers, ہو جائیے تیار لیزا کاسمیٹکس پھر سے لے کے آ رہے ہیں بڑے برانڈز کی بڑی سیونگز اور بگ سیل خاص آپ کے لیے
جی ہاں ورلڈ فیمس برانڈ کے پرفیومز کاسمیٹکس اینڈ اسکن کیئر ہیلتھ اینڈ بیوٹی پروڈکٹس
80% تک کی سیونگز آن یور فیوریٹ برانڈز
بس آپ کو آنا ہے 135 کامرس ویلی ڈرائیو ایسٹ مارکم
دھیان رہے سیل تو صرف اپریل 20th سے مئی 12th تک ہی ہے فرائیڈے سیٹرڈے سنڈے اور منڈے وزٹ لیزاز کاسمیٹکس ڈاٹ کام
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਤੇ 20 ਅਪ੍ਰੈਲ ਨੂੰ ਹੋ ਰਿਹਾ ਹੈ ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
Happy 50th birthday, Brampton. As Khushi De Mauke Te, City of Brampton, 70-70 to Vadu Marali Sheriyan nu special gift offer kar rahe hai. Free annual recreation membership. Jehdi tuhanu fitness de sariya programa te activities vich shareek hon da free mauka devegi. Brampton Recreation Center visit karo te apni free membership claim karo. Eh offer pehli June to shuru ho rahi hai. Aur jankari le brampton.ca/membership.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ